ਸਾਡੇ ਸਾਹਾਂ ਤੇ ਪਾਬੰਦੀਆਂ ਲਾਉਣ ਵਾਲਿਓ, ਸਾਨੂੰ ਪੈਰ ਪੈਰ ਤੇ ਗੁਲਾਮੀ ਦਾ ਅਹਿਸਾਸ ਕਰਾਉਣ ਵਾਲਿਓ, ਜਿਹੜੀ ਆਜ਼ਾਦੀ ਦਾ ਨਿੱਕ ਤੁਹਾਨੂੰ ਆਉਂਦਾ ਨਾ, ਉਹਦੇ ਲਈ ਅਸੀਂ ਪੂਰੀ ਸਦੀ ਬਲੇ ਆ ਬਾਲਣ ਵਾਂਗ। ਵੇਖੋ ਅੱਜ ਉਹੀ ਆਜ਼ਾਦੀ ਤੁਹਾਨੂੰ ਕਿਵੇਂ ਲਾਹਨਤਾਂ ਪਾਉਂਦੀ। ਗੱਲ ਸੁਣ ਲਓ ਵੇ ਤਖਤ ਵਾਲਿਓ, ਜ਼ਾਲਮ ਢਾਡੇ ਵਕਤ ਵਾਲਿਓ, ਗੱਲ ਸੁਣ ਲਓ ਵੇ ਤਖਤ ਵਾਲਿਓ, ਜ਼ਾਲਮ ਢਾਡੇ ਵਕਤ ਵਾਲਿਓ, ਮੁੱਠੀ ਵਿੱਚ ਕਾਨੂੰਨ ਵਾਲਿਓ, ਮੂੰਹ ਨੂੰ ਲੱਗੇ ਖੂਨ ਵਾਲਿਓ।
ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਸਦਕਾ ਅਤੇ ਆਪ ਜੀ ਦੇ ਅਸੀਸਾਂ ਦੇ ਨਾਲ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਸਾਡੇ ਨਾਲ ਜੁੜ ਬੈਠੇ ਹੋ, ਬਲਾਓ ਫਤਿਹ ਦੇ ਨਾਲ ਸਾਂਝ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ, ਜੋ ਉੱਥੇ ਦੀਆਂ ਕਿਸਾਨ ਜਥੇਬੰਦੀਆਂ ਮੁੱਖ ਤੌਰ ਦੇ ਉੱਤੇ ਜੋ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਕਹਿ ਲਈਏ, ਕਹਿਣ ਨੂੰ ਇਹ ਸ਼ਾਇਦ ਸਰਕਾਰ ਵੱਲੋਂ ਇਹ ਇੱਕ ਦੇਖਣ ਨੂੰ ਇਉਂ ਲੱਗਦਾ ਕਿ ਸ਼ਾਇਦ ਕਿਸਾਨਾਂ ਦੀ ਭਲਾਈ ਦੇ ਲਈ ਇਹ ਆਰਡੀਨੈਂਸ ਜਿਹੜਾ ਜਾਰੀ ਹੋਇਆ ਆ, ਪਰ ਇਹਦੀ ਜਿਹੜੀ ਡੂੰਘਾਈ ਤੱਕ ਜਦੋਂ ਜਾਂਦੇ ਆ ਤਾਂ ਇਹ ਜਿਹੜਾ ਉੱਥੋਂ ਦੇ ਕਿਸਾਨ ਨੇ ਉਹਨਾਂ ਦਾ ਡਰ ਬਿਲਕੁਲ ਜਾਇਜ਼ ਲੱਗਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੌਲੀ ਹੌਲੀ ਜਿਹੜੀ ਸਭ ਤੋਂ ਪਹਿਲਾਂ ਤਾਂ ਸ਼ਾਇਦ ਇਸ ਤਰ੍ਹਾਂ ਵਾਪਰੇਗਾ ਕਿ ਜਿਹੜੇ ਵੱਡੇ ਧਨਾੜ ਲੋਕ ਨੇ, ਧਨਾੜ ਕਿਸਾਨ ਨੇ, ਉਹਨਾਂ ਨੂੰ ਮਤਲਬ ਸਰਕਾਰ ਆਪਣੇ ਪੱਖ 'ਚ ਕਰਕੇ ਅਤੇ ਛੋਟੇ ਕਿਸਾਨਾਂ ਦਾ ਜਿਹੜਾ ਕਿਸਾਨੀ ਆ ਛੋਟੇ ਜ਼ਿਮੀਂਦਾਰਾਂ ਨੂੰ ਖਤਮ ਕਰਨ ਕਰੂਗੀ। ਇਉਂ ਵਾਪਰਦਾ ਆਇਆ ਆ, ਇਹ ਬਹੁਤ ਵਾਰੀ ਵਾਪਰਦਾ ਆਇਆ ਆ, ਕਿਉਂਕਿ ਜਦੋਂ ਅਸੀਂ ਸਿੱਖ ਇਤਿਹਾਸ ਨੂੰ ਵੀ ਪੜ੍ਹਦੇ ਹਾਂ, ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਪਹਿਲਾਂ ਜਿਹੜਾ ਇਹੀ ਪ੍ਰਥਾ ਚੱਲਦੀ ਸੀ, ਜਿਹੜੀ ਜ਼ਿਮੀਂਦਾਰਾ ਪ੍ਰਥਾ ਹੁੰਦੀ ਸੀ, ਅਤੇ ਜਿਹੜੇ ਜਿਹੜੀ ਜਿਹੜੀ ਕਿਸਾਨ ਕੌਮ ਹੈ ਜਿਹਨੂੰ ਜੱਟ ਲਵਜਾਮ ਵਰਤਿਆ ਜਾਂਦਾ ਆ, ਉਹ ਸਿਰਫ ਇੱਕ ਤਰ੍ਹਾਂ ਦੇ ਨਾਲ ਉਹਨਾਂ ਜ਼ਿਮੀਂਦਾਰਾਂ ਦੇ ਕੰਮ ਹੀ ਹੁੰਦੇ ਸੀ। ਅਤੇ ਕਿਉਂਕਿ ਇਹ ਕੁਦਰਤੀ ਇੱਕ ਅਸੂਲ ਆ ਕਿ ਜਿਹੜੀ ਜ਼ਮੀਨ, ਜਿਹੜੇ ਕੁਦਰਤੀ ਸਾਧਨ ਨੇ ਦੁਨੀਆਂ ਦੇ ਵਿੱਚ, ਇਹ ਸਾਰਿਆਂ ਦੀ ਸਾਂਝੀ ਮਲਕੀਅਤ ਨੇ। ਜਿਵੇਂ ਹਵਾ, ਪਾਣੀ, ਧਰਤੀ, ਇਹ ਸਾਡੀ ਸਾਰਿਆਂ ਦੀ ਸਾਂਝੀ ਮਲਕੀਅਤ ਆ ਜਿਸ ਦੇਸ਼ 'ਚ ਅਸੀਂ ਰਹਿੰਦੇ ਹਾਂ। ਪਰ ਕੁਝ ਕੁ ਲੋਕ ਹੁੰਦੇ ਨੇ ਜਿਨ੍ਹਾਂ ਨੂੰ, ਚਲਾਕ ਕਿਸਮ ਦੇ ਲੋਕ, ਮੂਰਖ ਹੀ ਕਹਿ ਸਕਦੇ ਹਾਂ ਕਿ ਮੂਰਖ ਬਣਾ ਦਿੰਦੇ ਨੇ ਸ਼ਾਇਦ, ਜਾਂ ਉਹਨਾਂ ਨਾਲ ਚਲਾਕੀ ਖੇਡ ਜਾਂਦੇ ਨੇ, ਜਿਵੇਂ ਮਰਜ਼ੀ ਇਸ ਨੂੰ ਸਮਝ ਲਓ। ਅਤੇ ਹੌਲੀ ਹੌਲੀ ਉਹ ਫਿਰ ਕਾਣੀ ਵੰਡ ਜਿਹੜੀ ਹੈ ਉਹ ਸ਼ੁਰੂ ਹੁੰਦੀ ਆ। ਅਤੇ ਜਿਹੜਾ ਕਿਸਾਨੀ ਦਾ ਮਸਲਾ ਆ, ਇਹ ਹੁਣ ਭਾਵੇਂ ਥੋੜ੍ਹਾ ਜਿਹਾ ਬਾਹਰਲੇ ਮੁਲਕਾਂ ਦੇ ਵਿੱਚ ਇਹ ਜ਼ਿਆਦਾ ਕਮਰਸ਼ਲਾਈਜ਼ ਹੋ ਗਿਆ, ਪਰ ਇਸ ਤੋਂ ਪਹਿਲਾਂ ਜਿਹੜਾ ਇਹ ਕੰਮ ਬਹੁਤਾ ਸੁਖਾਲਾ ਨਹੀਂ ਸੀ ਹੁੰਦਾ। ਅੱਜ ਵੀ ਭਾਰਤ ਦੇ ਵਿੱਚ, ਬਹੁਤਾਤ ਦੇ ਵਿੱਚ ਇਹ ਕੰਮ ਕੋਈ ਸੁਖਾਲਾ ਨਹੀਂ ਹੈਗਾ, ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ, ਜਿਵੇਂ ਮਿੱਟੀ 'ਚੋਂ ਸੋਨਾ ਉਗਾਉਣ ਵਾਲੀ ਗੱਲ ਹੁੰਦੀ ਆ। ਪਰ ਇੱਥੇ ਜਿਹੜੀ ਸਭ ਤੋਂ ਵੱਡੀ ਮਾੜੀ ਗੱਲ ਇਹ ਹੁੰਦੀ ਹੈ ਕਿ ਜਿਹੜਾ ਕਿਸਾਨ ਹੱਡ ਭੰਨਵੀਂ ਮਿਹਨਤ ਕਰਕੇ ਫਸਲ ਉਗਾਉਂਦਾ ਆ, ਉਸ ਨੂੰ ਉਸੇ ਹੀ ਫਸਲ ਦੇ ਵਿੱਚੋਂ ਹਿੱਸਾ ਵੀ ਨਹੀਂ ਮਿਲਦਾ, ਸਗੋਂ ਉਸ ਦੇ ਉੱਤੇ ਕਰਜ਼ਿਆਂ ਦਾ ਬੋਝ ਪਾ ਕੇ ਉਹਦੀ ਜ਼ਮੀਨ ਦਾ ਮੁੱਲ ਵੀ ਕੋਈ ਹੋਰ ਤੈਅ ਕਰਦਾ। ਅਤੇ ਜਿਹੜਾ ਜਿਵੇਂ ਇੱਕ ਤਰ੍ਹਾਂ ਦੇ ਨਾਲ ਉਹਦੇ ਉੱਤੇ ਉਹਦੀ ਲੁੱਟ ਖਸੁੱਟ ਲਈ ਸਾਰਾ ਕੁਛ ਰਾਹ ਪੱਧਰਾ, ਜਿਹਦੇ ਵਿੱਚ ਸਰਕਾਰਾਂ ਅਤੇ ਕੁਛ ਕੁ ਧਨਾੜ ਲੋਕ ਬਣੇ ਹੁੰਦੇ ਨੇ। ਅਤੇ ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਦੇ ਵਿੱਚ ਆਮ ਕਿਸਾਨਾਂ ਨੇ, ਸਾਰਿਆਂ ਨੇ ਸਾਥ ਦਿੱਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਉਸ ਲੜਾਈ ਦੇ ਵਿੱਚ। ਅਤੇ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਰਾਜ, ਖਾਲਸਾ ਰਾਜ ਉਸ ਸਮੇਂ ਹੋਇਆ, ਅਤੇ ਉਹ ਸਹੀ ਮਾਇਨਿਆਂ ਦੇ ਵਿੱਚ ਖਾਲਸਾ ਰਾਜ ਸੀ, ਕਿਉਂਕਿ ਉਸ ਤੋਂ ਬਾਅਦ ਜਿਹੜਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕੰਮ ਕੀਤਾ ਕਿ ਜਿਹੜੀ ਜ਼ਮੀਨ ਹੱਲ ਵਾਹਕ ਦੀ, ਇਹ ਬੜਾ ਵੱਡਾ ਫੈਸਲਾ ਸੀ ਦੁਨੀਆਂ ਦੇ ਵਿੱਚ। ਇਹ ਕੋਈ ਸੌਖਾ ਕੰਮ ਨਹੀਂ ਕਿ ਇਹ ਕਹਿ ਦਿੱਤਾ ਅਤੇ ਇਹ ਲਾਗੂ ਹੋ ਗਿਆ। ਵੱਡੀਆਂ ਵੱਡੀਆਂ ਦੁਨੀਆਂ ਦੀਆਂ ਤਾਕਤਾਂ ਇਸ ਨੂੰ ਅਪਣਾਉਣਾ ਚਾਹੁੰਦੀਆਂ ਨੇ, ਪਰ ਜਿਹੜੇ ਧਨਾੜ ਲੋਕਾਂ ਦੇ ਅੱਗੇ ਇਹ ਬੇਵੱਸ ਹੋ ਕੇ ਰਹਿ ਜਾਂਦੀਆਂ ਨੇ ਸਮੇਂ ਦੀਆਂ ਸਰਕਾਰਾਂ, ਜਾਂ ਉਹਦਾ ਹਿੱਸਾ ਬਣ ਕੇ ਰਹਿ ਜਾਂਦੀਆਂ ਨੇ। ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਇਸ ਜਿਹੜੀ ਕਾਰ ਗੁਜ਼ਾਰੀ ਹੈ, ਉਸ ਨੂੰ ਉਹ ਮਤਲਬ ਦੁਨੀਆਂ ਦੇ ਇਤਿਹਾਸ ਦੇ ਵਿੱਚ ਉਹ ਹਮੇਸ਼ਾ ਇਹ ਇੱਕ ਰਹੂਗੀ ਵੀ ਇਸ ਤਰ੍ਹਾਂ ਦਾ ਵਾਕਿਆ ਹੋਇਆ ਸੀ ਪੰਜਾਬ ਦੀ ਧਰਤੀ ਦੇ ਉੱਤੇ। ਅਤੇ ਅੱਜ ਦੀ ਜੇ ਗੱਲ ਕਰੀਏ, ਫਿਰ ਥੋੜ੍ਹਾ ਜਿਹਾ ਸਿੱਖ ਇਤਿਹਾਸ ਵੱਲ ਵੀ ਇਸ ਨੂੰ ਕੜੀ ਨੂੰ ਜੋੜਨ ਦਾ ਯਤਨ ਕਰਾਂਗੇ। ਪਰ ਅੱਜ ਦਾ ਜਿਹੜਾ ਇਹ ਮਤਲਬ ਅੱਜ ਦੇ ਸਮੇਂ ਦੇ ਵਿੱਚ ਜੋ ਆਰਡੀਨੈਂਸ ਜਾਰੀ ਕੀਤਾ ਗਿਆ ਮੋਦੀ ਸਰਕਾਰ ਵੱਲੋਂ, ਉਹਦੇ ਵਿੱਚ ਦੇਖਣ ਨੂੰ ਇਉਂ ਲੱਗਦਾ ਹੈ ਕਿ ਜਿਹੜਾ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਜਾਵੇਗੀ, ਵਿੱਚੇ ਜਿਹੜੇ ਮੰਡੀਕਰਨ ਵਾਲਾ ਕੰਮ ਉਹ ਖਤਮ ਕਰ ਦਿੱਤਾ ਜਾਵੇਗਾ। ਇਹ ਹਾਂ, ਇਹ ਗੱਲਾਂ ਉਦੋਂ ਜਾਇਜ਼ ਲੱਗਦੀਆਂ ਨੇ ਜੇ ਕੋਈ ਉਸ ਤਰ੍ਹਾਂ ਦੇ ਢੁਕਵੇਂ ਪ੍ਰਬੰਧ ਹੋਣ, ਜੇ ਮੰਡੀਕਰਨ ਦਾ ਕੋਈ ਉਲਟਵਾਂ ਮੋੜਵਾਂ ਪ੍ਰਬੰਧ ਹੋਵੇ, ਜਿਵੇਂ ਕੁਛ ਕੁ ਹੱਦ ਤੱਕ ਸ਼ਾਇਦ ਇਹਨਾਂ ਮੁਲਕਾਂ ਦੇ ਵਿੱਚ ਜਿਵੇਂ ਫੋਨਟੇਰਾ ਦੇ ਤੇ ਇੱਥੋਂ ਦੇ ਕਿਸਾਨਾਂ ਦੇ ਜਿਹੜੇ ਇਹ ਡੇਅਰੀ ਫਾਰਮਰਸ ਨੇ ਉਹਨਾਂ ਦੇ ਆਪਸੀ ਸੰਬੰਧ ਨੇ ਜਾਂ ਇਸ ਤਰ੍ਹਾਂ ਦਾ ਕੋਈ ਢਾਂਚਾ ਹੋਵੇ ਫਿਰ ਆਪਾਂ ਕਹਿ ਸਕਦੇ ਹਾਂ ਕਿ ਸ਼ਾਇਦ ਸਰਕਾਰ ਸੁਹਿਰਦ ਹੈ ਕਿਉਂਕਿ ਉਹਦੇ ਵਿੱਚ ਵੀ ਜਿਹੜਾ ਉਹ ਸਿਸਟਮ ਹੀ ਉਸ ਦੇ ਵਿੱਚ ਵੀ ਖਾਮੀਆਂ ਹੋਣਗੀਆਂ ਬਿਲਕੁਲ ਹੋਣਗੀਆਂ ਪਰ ਜਿਹੜਾ ਹੁਣ ਦਾ ਆਰਡੀਨੈਂਸ ਆ ਇਹ ਤਾਂ ਬਿਲਕੁਲ ਹੀ ਸ਼ਰੇਆਮ ਹੀ ਜਿਵੇਂ ਪੂਰੀ ਦੇ ਪੂਰਾ ਤਰੀਕੇ ਦੇ ਨਾਲ ਇਹ ਇੱਕ ਜਿਹੜਾ ਜਿਹੜੇ ਹੁਣ ਦੇ ਕਿਸਾਨਾਂ ਕੋਲ ਜਿਹੜਾ ਹੱਕ ਆ ਜਿਹੜੀ ਆਪਣੀ ਫਸਲ ਦਾ ਘੱਟੋ ਘੱਟ ਰੇਟ ਜਿਹੜਾ ਉਹ ਤੈਅ ਕਰਦੇ ਨੇ ਉਸ ਉਹ ਹੱਕ ਤੋਂ ਵੀ ਉਸਨੂੰ ਵਾਂਝਾ ਕੀਤਾ ਜਾਵੇਗਾ ਤੇ ਜਿਹੜਾ ਛੋਟਾ ਕਿਸਾਨ ਹੈ ਉਹ ਉਸਦੇ ਕੋਲ ਕੋਈ ਸਾਧਨ ਨਹੀਂ ਹੈਗੇ ਕਿ ਉਹ ਆਪਣੀ ਫਸਲ ਨੂੰ ਮੰਡੀ ਦੇ ਵਿੱਚ ਮੰਡੀ ਤੋਂ ਇਲਾਵਾ ਕਿਤੇ ਹੋਰ ਲਿਜਾ ਕੇ ਵੇਚ ਸਕੇ ਤੇ ਇਹਦਾ ਫਾਇਦਾ ਬਕਾਇਦਾ ਧਨਾੜ ਵਪਾਰੀ ਜ਼ਰੂਰ ਲੈਣਗੇ ਜ਼ਰੂਰ ਚੁੱਕਣਗੇ ਜਿਹਨਾਂ ਕੋਲ ਸਾਧਨ ਨੇ ਸਟੋਰ ਕਰਨ ਦੇ ਜਾਂ ਜਿਹਨਾਂ ਦੇ ਸੰਬੰਧ ਨੇ ਪੂਰੇ ਭਾਰਤ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਤੇ ਹੌਲੀ ਹੌਲੀ ਜਿਹੜਾ ਇਹ ਖਦਸ਼ਾ ਜਿਹੜਾ ਜਾਰੀ ਪਹਿਲਾਂ ਵੀ ਇਹ ਗੱਲਾਂ ਹੁੰਦੀਆਂ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲਾਂ ਦਾ ਜ਼ਿਕਰ ਕਰਦੇ ਰਹੇ ਹਾਂ ਸਾਡੇ ਤੋਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਹੁੰਦਾ ਰਿਹਾ ਕਿ ਹੌਲੀ ਹੌਲੀ ਜਿਹੜੀ ਸਰਕਾਰ ਦੀ ਉੱਥੋਂ ਦੀ ਜਿਹੜੀ ਚਾਲ ਹੈ ਉਹ ਇਹੀ ਹੈ ਕਿ ਹੌਲੀ ਹੌਲੀ ਜਿਹੜੀ ਉੱਥੋਂ ਦੇ ਲੋਕਾਂ ਕੋਲ ਜ਼ਮੀਨ ਹੈ ਉਸ ਨੂੰ ਪਹਿਲਾਂ ਕਿਸਾਨ ਨੂੰ ਲਚਾਰ ਕਰਕੇ ਫਿਰ ਉਹ ਜ਼ਮੀਨ ਉਸ ਕੋਲੋਂ ਹਥਿਆ ਲਈ ਜਾਵੇ ਇਸ ਕਰਕੇ ਜਿਹੜਾ ਇਸ ਆਰਡੀਨੈਂਸ ਦਾ ਵਿਰੋਧ ਕਰਨਾ ਬੜਾ ਜ਼ਰੂਰੀ ਹੈ ਤੇ ਸਿੱਖ ਕੌਮ ਦਾ ਤਾਂ ਵੈਸੇ ਬਹੁਤ ਵੱਡਾ ਇਸ ਪਾਸੇ ਵੱਲ ਫਰਜ਼ ਬਣਦਾ ਆ ਕਿਉਂਕਿ ਇਹ ਉਦਾਹਰਣ ਆਮ ਦਿੱਤੀ ਜਾਂਦੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਕਰੋ ਨਾਮ ਜਪੋ ਵੰਡ ਛਕਣ ਦੀ ਸਿੱਖਿਆ ਦਿੱਤੀ ਉਸ ਉਹਨਾਂ ਨੇ ਖੁਦ ਜਿਹੜੀ ਕਿਰਤ ਆਰੰਭੀ ਉਹ ਖੇਤੀ ਸੀ ਕਿਸਾਨੀ ਸੀ ਤੇ ਇਹਦੇ ਕਿਸਾਨੀ ਦੇ ਵਿੱਚ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਇਸ ਪ੍ਰਤੀ ਬਹੁਤ ਆਉਂਦੇ ਨੇ ਕਿ ਜਿਵੇਂ ਜਿਹੜਾ ਕਿਸਾਨ ਨੂੰ ਇੱਕ ਤਰ੍ਹਾਂ ਦੇ ਨਾਲ ਅੰਨਦਾਤਾ ਮਤਲਬ ਅੰਨਦਾਤਾ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਅੰਨਦਾਤਾ ਦਾ ਜਿਹੜਾ ਰੱਬ ਦਾ ਇੱਕ ਕਰਿੰਦਾ ਕਹਿ ਸਕਦੇ ਹਾਂ ਵੈਸੇ ਸਾਰੇ ਕੰਮ ਕਾਰ ਕਰਨ ਵਾਲੇ ਸਾਰੇ ਰੱਬ ਦੇ ਕਰਿੰਦੇ ਨੇ ਪਰ ਉਹ ਵੱਡੇ ਪੱਧਰ ਦੇ ਉੱਤੇ ਉਹਦਾ ਕੰਮ ਉਸ ਸਮੇਂ ਦੇ ਵਿੱਚ ਜਿਵੇਂ ਕਿਸਾਨ ਦਾ ਜਿਹੜੀ ਜ਼ਿੰਮੇਵਾਰੀ ਸੀ ਉਹ ਵੱਡੀ ਹੋ ਜਾਂਦੀ ਸੀ ਥੋੜ੍ਹੀ ਜਿਹੀ ਤੇ ਇਸ ਕਰਕੇ ਜਿਹੜਾ ਕਿਸਾਨੀ ਨੂੰ ਜਿਹੜਾ ਗੁਰਬਾਣੀ ਦੇ ਵਿੱਚ ਵੀ ਬੜੀ ਅਹਿਮੀਅਤ ਦਿੱਤੀ ਗਈ ਤੇ ਖੇਤੀ ਪ੍ਰਧਾਨ ਸੂਬਾ ਪੰਜਾਬ ਇੱਕ ਦੂਸਰੇ ਨਾਲ ਜਿਹੜੀਆਂ ਪਿੰਡਾਂ ਦਾ ਭਾਈਚਾਰਾ ਖਾਸ ਤੌਰ ਦੇ ਵਿੱਚ ਕੁਛ ਇਸ ਤਰੀਕੇ ਦੇ ਨਾਲ ਜੁੜਿਆ ਕਿ ਸਾਰਾ ਕੁਛ ਖੇਤੀ ਦੇ ਆਲੇ ਦੁਆਲੇ ਆ ਕੇ ਹੀ ਇਕੱਠਾ ਹੋ ਜਾਂਦਾ ਆ ਤੇ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਇਨਕਮ ਆ ਉਹ ਵੀ ਖੇਤੀਬਾੜੀ ਤੋਂ ਹੀ ਆ ਜਾਂ ਇਉਂ ਕਹਿ ਲਓ ਕਿ ਫਿਲਹਾਲ ਤਾਂ ਲੱਗਦਾ ਇੱਦਾਂ ਹੀ ਆ ਕਿ ਜਿਹੜੀ ਵੀ ਇਨਕਮ ਆ ਉਹ ਖੇਤੀਬਾੜੀ ਤੋਂ ਹੀ ਆ ਕਿਉਂਕਿ ਬਾਕੀ ਪੰਜਾਬ ਦਾ ਪਾਣੀ ਤਾਂ ਫਰੀ ਦਿੱਤਾ ਜਾਂਦਾ ਆ ਤੇ ਪੰਜਾਬ ਦੇ ਧਰਤੀ ਦੇ ਉੱਤੇ ਬਣੇ ਡੈਮ ਦੇ ਵਿੱਚੋਂ ਪੰਜਾਬ ਨੂੰ ਹੀ ਮੁੱਲ ਬਿਜਲੀ ਵੇਚੀ ਜਾਂਦੀ ਆ ਬਾਕੀ ਰਾਜਾਂ ਨੂੰ ਸਸਤੀ ਦਿੱਤੀ ਜਾਂਦੀ ਆ ਫਿਲਹਾਲ ਜਿਹੜੀ ਆਮਦਨ ਦਾ ਸਾਧਨ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੰਜਾਬ ਦੇ ਵੱਡੇ ਪੱਧਰ ਤੱਕ ਇਹ ਸਾਰਾ ਕੁਛ ਕਿਸਾਨੀ ਦੇ ਹੀ ਉਹ ਆ ਡਿਪੈਂਡ ਆ ਉੱਤੇ ਹੀ ਨਿਰਭਰ ਆ ਤੇ ਇਸ ਆਰਡੀਨੈਂਸ ਦਾ ਵਿਰੋਧ ਕਰਨਾ ਬੜਾ ਜ਼ਰੂਰੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜੀਆਂ ਸਾਰੀਆਂ ਕਿਸਾਨ ਬੰਦੀਆਂ ਜਿੱਥੇ ਇਹ ਇਸ ਪ੍ਰਤੀ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਵਾਕਈ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਆ ਬਾਕੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੁ ਸੁਹਿਰਦ ਰਹਿਣਗੇ ਕਿ ਇਹ ਕਿਸਾਨਾਂ ਦੇ ਮਸਲਿਆਂ ਪ੍ਰਤੀ ਸੁਹਿਰਦ ਨੇ ਤੇ ਕਿਸੇ ਸਮੇਂ ਦੇ ਉੱਤੇ ਇਕੱਠੀਆਂ ਵੀ ਹੋ ਸਕਦੀਆਂ ਨੇ ਪਰ ਨਾਲ ਉਸ ਤੋਂ ਵੱਧ ਵੀ ਖੁਸ਼ੀ ਇਹ ਹੁੰਦੀ ਹੈ ਕਿ ਇਸ ਦੇ ਵਿੱਚ ਵਪਾਰੀ ਵਰਗ ਜਿਨ੍ਹਾਂ ਨੂੰ ਬਕਾਇਦਾ ਪਤਾ ਹੈ ਕਿ ਇਸ ਦਾ ਫਾਇਦਾ ਕੁਝ ਕੁ ਵਪਾਰੀ ਹੀ ਲੈਣਗੇ ਤੇ ਬਾਕੀ ਵਪਾਰੀਆਂ ਨਾਲ ਧੱਕਾ ਹੋਵੇਗਾ ਉਹ ਵੀ ਇਸ ਵਿੱਚ ਸ਼ਾਮਲ ਨੇ ਤੇ ਨਾਲ ਧਾਰਮਿਕ ਜਥੇਬੰਦੀਆਂ ਜਿਵੇਂ ਦਰਬਾਰੇ ਖਾਲਸਾ ਤੋਂ ਭਾਈ ਹਰਜਿੰਦਰ ਸਿੰਘ ਜੀ ਮਾਝੀ ਹੁਣੀ ਜਿਹੜੇ ਇੱਥੇ ਆਉਂਦੇ ਵੀ ਰਹਿੰਦੇ ਨੇ ਉਹ ਵੀ ਇਸ ਵਿੱਚ ਸ਼ਾਮਲ ਨੇ ਤੇ ਉਹਨਾਂ ਦੇ ਨਾਲ ਹੋਰ ਵੀ ਪ੍ਰਚਾਰਕ ਜਿਹੜੇ ਨੇ ਉਹ ਵੀ ਇਸ ਮਸਲੇ ਦੇ ਵਿੱਚ ਸ਼ਾਮਲ ਨੇ ਸਾਰੇ ਦੇ ਸਾਰੇ ਇਹ ਬੜੀ ਵਧੀਆ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਸੰਕੇਤ ਆ
ਹਾਂਜੀ ਜਿਹੜਾ ਅੱਜ ਦਾ ਅਸੀਂ ਵਿਸ਼ਾ ਕਿਸਾਨੀ ਕਿਉਂਕਿ ਪੰਜਾਬ ਜਿਹੜਾ ਉਹ ਜੁੜਿਆ ਹੀ ਖੇਤੀਬਾੜੀ ਪ੍ਰਧਾਨ ਸੂਬਾ ਮੰਨਿਆ ਗਿਆ ਹੈ ਭਾਰਤ ਦੇ ਅੰਦਰ ਕਹਿੰਦੇ ਵੀ ਅੰਨਦਾਤੇ ਦਾ ਨਾਮ ਵੀ ਜਿਹੜਾ ਪੰਜਾਬ ਨੂੰ ਮਿਲਿਆ ਹੈ ਪਹਿਲਾਂ ਸਾਡਾ ਕਾਣ ਹਰੀ ਕ੍ਰਾਂਤੀ ਦੇ ਨਾਂ ਦੇ ਥੱਲੇ ਕੀਤਾ ਹੈ ਗ੍ਰੀਨ ਜਿਹੜਾ ਰੈਗੂਲੇਸ਼ਨਸ ਉਹਦੇ 'ਤੇ ਇਹਨਾਂ ਨੇ ਬਹੁਤ ਕੁਛ ਜਿਹੜਾ ਸਾਡੇ ਦਾ ਕਾਣ ਕੀਤਾ ਉਹਦੇ ਨਾਮ ਥੱਲੇ ਜਿਹੜੀਆਂ ਦਵਾਈਆਂ ਲਿਆ ਕੇ ਸੁੱਟੀਆਂ ਗਈਆਂ ਪੰਜਾਬ ਦੀ ਧਰਤੀ ਦੇ ਉੱਤੇ ਕਹਿੰਦੇ ਵੀ ਧਰਤੀ ਨੂੰ ਵੀ ਕੈਂਸਰ ਕਰ ਛੱਡੀ ਹੈ ਤੇ ਪਾਣੀ ਵੀ ਸਾਡਾ ਜਿਹੜਾ ਜ਼ਹਿਰੀਲਾ ਹੋ ਚੁੱਕਾ ਹੈ ਤੇ ਹੁਣ ਜਿਹੜਾ ਇਸ ਟਾਈਮ ਸਭ ਤੋਂ ਜ਼ਿਆਦਾ ਖਤਰਨਾਕ ਜਿਹੜਾ ਕੰਮ ਹੈ ਕਹਿੰਦੇ ਬਈ ਇਹ ਵੀ ਜਿਹੜਾ ਇੱਕ ਉਹਦੀ ਹੀ ਅਗਲਾ ਜਿਹੜਾ ਸਟੈਪ ਕਹਿ ਸਕਦੇ ਆ ਇੱਕ ਅਗਲਾ ਜਿਹੜਾ ਉਹਨਾਂ ਦੀ ਰਣਨੀਤੀ ਜਿਹੜੀ ਹੈ ਸਰਕਾਰਾਂ ਦੀ ਉਹ ਇਹਦੇ 'ਤੇ ਲਿਆ ਕੇ ਕਿ ਪਰ ਇਹਦੇ ਵਿੱਚ ਹੀ ਇਕੱਲੇ ਕਿਸਾਨ ਨੂੰ ਨਹੀਂ ਇਕੱਲਾ ਜੱਟ ਨਹੀਂ ਇਹਦੇ ਵਿੱਚ ਮਰੇਗਾ ਇਹਦੇ ਵਿੱਚ ਹਰੇਕ ਵਰਗ ਨੂੰ ਘਾਟਾ ਪੈਣਾ ਹੈ ਉਸ ਵਰਗ ਨੂੰ ਵੀ ਘਾਟਾ ਪੈਣਾ ਜਿਹੜਾ ਵਰਗ ਦਿਹਾੜੀ ਦੱਪਾ ਕਰਦਾ ਹੈ ਉਸ ਵਰਗ ਨੂੰ ਵੀ ਪੈਣਾ ਫਰਕ ਜਿਹੜਾ ਖਰੀਦਦਾਰੀ ਕਰਦਾ ਹੈ ਉਸ ਵਰਗ ਨੂੰ ਵੀ ਪੈਣਾ ਜਿਹੜਾ ਮੰਡੀਆਂ ਵਿੱਚ ਜਾ ਕੇ ਉਸ ਫਸਲ ਦੀ ਰਾਖੀ ਕਰਦਾ ਹੈ ਕਹਿਣ ਦਾ ਭਾਵ ਕਿ ਦੇਖੋ ਅਸੀਂ ਕਿੰਨਿਆਂ ਦੀ ਰੋਟੀ ਅਤੇ ਰੁਜ਼ਗਾਰ ਜੁੜਿਆ ਇਹਦੇ ਨਾਲ ਅਤੇ ਕਹਿੰਦੇ ਵੀ ਪਰ ਸਰਕਾਰਾਂ ਅਤੇ ਸਾਡੇ ਜਿਹੜੇ ਨੁਮਾਇੰਦੇ ਨੇ ਮੈਂ ਖਾਸ ਕਰਕੇ ਗੱਲ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੁਮਾਇੰਦਿਆਂ ਦੀ ਜਿਹੜੇ ਕਹਿੰਦੇ ਬਈ ਅਸੀਂ ਪੰਜਾਬ ਦੇ ਹੱਕਾਂ ਅਤੇ ਪੰਜਾਬ ਦੀ ਖੇਤੀ ਦੇ ਲਈ ਹਮੇਸ਼ਾ ਹੀ ਲੜਦੇ ਰਹੇ ਹਾਂ ਹਮੇਸ਼ਾ ਹੀ ਮਰਦੇ ਰਹੇ ਹਾਂ ਤਾਂ ਮਰਦੇ ਰਹਾਂਗੇ ਕਹਿੰਦੇ ਵੀ ਹੁਣ ਮੀਡੀਆ ਦਾ ਜ਼ਮਾਨਾ ਹੈ ਜੇ ਇਹਨਾਂ ਦੀਆਂ ਪੁਰਾਣੀਆਂ ਸਟੇਟਮੈਂਟਾਂ ਦੇਖਦੇ ਹਾਂ ਉਹਨਾਂ ਵਿੱਚ ਇਹਨਾਂ ਦੇ ਕੁਝ ਹੋਰ ਬਿਆਨ ਨੇ ਅਤੇ ਜੇਕਰ ਅੱਜ ਦੀਆਂ ਸਟੇਟਮੈਂਟਾਂ ਦੇਖਦੇ ਹਾਂ ਤਾਂ ਉਹਦੇ ਵਿੱਚ ਇਹਨਾਂ ਦੇ ਕੁਝ ਹੋਰ ਬਿਆਨ ਨੇ ਕਹਿੰਦਾ ਵੀ ਬਾਦਲ ਪਿੰਡ ਦੇ ਵਿੱਚ ਇੱਕ ਬਜ਼ੁਰਗ ਨੇ ਸੂਸਾਈਡ ਵੀ ਕੀਤਾ ਹੈ ਆਤਮ ਹੱਤਿਆ ਵੀ ਕੀਤੀ ਹੈ ਇਹਨਾਂ ਦੇ ਸਿਰ ਚੜ੍ਹ ਕੇ ਕਿ ਇਹਨਾਂ ਦੇ ਕੰਨਾਂ ਤੱਕ ਆਵਾਜ਼ ਤਾਂ ਪਹੁੰਚੇ ਉਹ ਪੰਜਾਬ ਦੀ ਕਿਸਾਨੀ ਬਰਬਾਦ ਕਰਨ ਵਾਲਿਓ ਨਿਕਲੋ ਮਹਿਲਾਂ 'ਚੋਂ ਬਾਹਰ ਤੇ ਜਾਗੋ ਪਰ ਇਹਦੇ ਵਿੱਚ ਇੱਕ ਤਰਾਸਦੀ ਵੀ ਹੈ ਤਰਾਸਦੀ ਉਹ ਹੈ ਵੀ ਬਜ਼ੁਰਗ ਤਾਂ ਸੜਕਾਂ 'ਤੇ ਫਿਰਦੇ ਨੇ ਆਪਣੇ ਹੱਕਾਂ ਦੀ ਖਾਤਰ ਲੜਦੇ ਫਿਰਦੇ ਨੇ ਜ਼ਮੀਨਾਂ ਬਚਾਉਣ ਦੇ ਖਾਤਰ ਲੜਦੇ ਫਿਰਦੇ ਨੇ ਰੁਜ਼ਗਾਰ ਬਚਾਉਣ ਦੇ ਲਈ ਲੜਦੇ ਫਿਰਦੇ ਨੇ ਅਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹਨੇ ਅੱਗੇ ਆਉਣਾ ਸੀ ਜਿਹਨੇ ਇਹ ਸਾਰਾ ਕਾਰੋਬਾਰ ਆਉਣ ਵਾਲੇ ਟਾਈਮ 'ਚ ਆਉਣ ਵਾਲੇ ਕੱਲ੍ਹ ਵਿੱਚ ਸਾਂਭਣਾ ਅਤੇ ਦੇਖਣਾ ਹੈ ਉਹ ਕਹਿੰਦੇ ਭਾਈ ਸਿੰਗਰਾਂ ਪਿੱਛੇ ਲੜਦੀ ਫਿਰਦੀ ਹੈ ਅਤੇ ਬਹੁਤਾਤ ਦੇ ਵਿੱਚ ਸਿੰਗਰਾਂ ਨੇ ਵੀ ਕਹਿੰਦੇ ਇਹਦੇ ਵਿੱਚ ਹੰਗਾਰਾ ਭਰਿਆ ਹੈ ਉਹ ਜਿਹੜਾ ਕਹਿੰਦੇ ਜੱਟ ਆਪਣੇ ਆਪ ਨੂੰ ਥਾਪੀਆਂ ਮਾਰਦਾ ਸੀ ਪੱਟਾਂ 'ਤੇ ਜਿਹੜਾ ਕਹਿੰਦਾ ਸੀ ਮੈਂ ਤਾਂ ਜ਼ਮੀਨੀ ਪੱਧਰ ਦੇ ਉੱਤੇ ਕਿਸਾਨ ਦਾ ਪੋਤਿਆਂ ਅਤੇ ਕਿਸਾਨੀ ਨਾਲ ਜੁੜਿਆ ਉਹ ਤਾਂ ਬਾਈ ਕਹਿੰਦੇ ਲੱਭਦਾ ਨਹੀਂ ਕਿਤੇ ਉਹਦੀ ਤਾਂ ਕਹਿੰਦੇ ਕੋਈ ਸਟੇਟਮੈਂਟ ਨਹੀਂ ਆਈ ਮੈਂ ਜਿਹੜਾ ਆਪਣੇ ਆਪ ਦੇ ਵਿੱਚ ਗੈਂਗਸਟਰ
ਹਾਂਜੀ
ਸਿੱਧੂ ਮੂਸੇ ਵਾਲੇ ਦੀ ਗੱਲ ਕਰਦਾ ਮੈਂ ਭਾਈ
ਬੰਦਾ
ਮਾਰ ਕੇ ਹਾਂਜੀ ਪੁੱਛਦੇ ਆ ਤੇ ਉਹ
ਕਸੂਰ ਪੁੱਛਦੇ
ਤੇ ਨਾਲ ਕਹਿੰਦੇ ਵੀ ਜਦੋਂ ਗੀਤ ਗਾਉਣਾ ਸੰਜੂ ਦਾ ਤੇ ਮੁੜ ਕੇ ਕਹਿਣਾ ਜੀ ਉਹ ਤਾਂ ਟੋਏ ਗਨ ਸੀ ਤਾਂ ਕਿਸੇ ਜਵਾਕ ਦੀ ਗਨ ਸੀ ਹੈਂ ਸੋ ਇਹੋ ਜਿਹੇ ਜਿਹੜੇ ਕਿਰਦਾਰ ਨੇ ਨਾ ਇਹਨਾਂ ਤੋਂ ਵੀ ਬਚਣ ਦੀ ਲੋੜ ਹੈ ਪਰ ਜਿਹੜੇ ਸਾਡੇ ਕਲਾਕਾਰ ਵੀਰ ਆਉਂਦੇ ਨੇ ਉਹ ਵੀ ਭਾਈ ਹੈ ਤਾਂ ਉਹ ਅਸੀਂ ਪੰਜਾਬ ਦੇ ਜੰਮੇ ਹੋਏ ਉਹਨਾਂ ਦਾ ਫਰਜ਼ ਬਣਦਾ ਵੱਧ ਤੋਂ ਵੱਧ ਆਉਣ ਵੱਧ ਤੋਂ ਵੱਧ ਸਾਥ ਦੇਣ ਆ ਕੇ ਜੇ ਨਹੀਂ ਜੇ ਜ਼ਿਆਦਾ ਨਹੀਂ ਤਾਂ ਆਪਣੇ ਪੇਜ ਰਾਹੀਂ ਹੀ ਯੂਥ ਨੂੰ ਹੀ ਮਾੜਾ ਜਿਹਾ ਹੁੱਕਾ ਮਾਰਦਾ ਜਿਹੜੇ ਤੁਹਾਡੇ ਫੋਲੋਅਰ ਨੇ ਉਹੀ ਬਜ਼ੁਰਗਾਂ ਦੇ ਆ ਕੇ ਨਾਲ ਬਹਿ ਜਾਣ
ਹਾਂਜੀ ਹਾਂਜੀ ਇੱਥੇ ਮਤਲਬ ਇੱਕ ਗੱਲ ਅਸੀਂ ਕਹਿਣ 'ਚ ਕੋਈ ਗਰੇਜ ਨਹੀਂ ਕਰਦੇ ਵੀ ਕਈ ਜਿਹੜੇ ਕਲਾਕਾਰ ਨੇ ਉਹ ਕਾਫੀ ਸੁਹਿਰਦ ਰਹਿੰਦੇ ਨੇ
ਨਹੀਂ ਸੁਹਿਰਦ ਕਾਫੀ ਹੈ ਜੀ ਐਮੀ ਵਿਰਕ ਹੋ ਗਿਆ ਰਣਜੀਤ ਬਾਵਾ ਜੱਸੜ ਝਿੰਜਰ ਕਾਕੜੇ ਹੁਣੀ ਰਾਜ ਕਾਕੜਾ ਜਿਨ੍ਹਾਂ ਨੇ ਅਕਸਰ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਇਹਦੇ ਨਾਲ ਹੀ ਗੁੱਗੂ ਗੱਲ ਹੁਣੀ ਤੇ ਦੀਪ ਸਿੱਧੂ ਕੇ ਸੰਧੂ ਮੁੰਡਾ ਜਿਹੜਾ ਐਕਟਰ ਆ ਬਠਿੰਡੇ ਨੂੰ ਬਿਲੋਂਗ ਕਰਦਾ ਠੀਕ ਹੈ ਜੀ ਉਹ ਵੀ ਇਹਨਾਂ ਦੇ ਨਾਲ ਸ਼ਮੂਲੀਅਤ ਕੀਤੀ ਉਹਨੇ ਵੀ ਤੇ ਜਿਹੜੇ ਹੋਰ ਨਵੇਂ ਮੁੰਡੇ ਕਾਫੀ ਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਪ੍ਰੋਪਰ ਜਾਣਦਾ
ਤੇ
ਇਹਨਾਂ ਦੇ ਵਿੱਚ ਕਹਿੰਦੇ ਖੰਟ ਵਾਲਾ ਮਾਨ ਵੀ ਕਹਿੰਦੇ ਉਹਨੇ ਵੀ ਆਪਣੀ ਜਿੱਦਾਂ ਸੋਸ਼ਲ ਮੀਡੀਆ ਤੇ ਕੁਛ ਨਾ ਕੁਛ ਇਹਦੇ ਤੇ ਜਟਹਾ ਦਾ ਨਾਰਾ ਮਾਰਿਆ
ਹਾਂਜੀ ਹਾਂਜੀ ਕਈ ਕਲਾਕਾਰ ਨੇ ਉਹਨਾਂ ਨੂੰ ਅਸੀਂ ਮਤਲਬ ਜਿੰਨਾ ਕੁ ਵੀ ਦੇਖੀਦਾ ਨਾ ਕਈ ਕਲਾਕਾਰ ਵਾਕਈ ਉਹ ਬੜੀ ਸੰਕੋਚਵੀਂ ਜਿਹੀ ਗੱਲ ਲੈ ਕੇ ਚੱਲਦੇ ਰਹਿੰਦੇ ਨੇ ਕਿਉਂਕਿ ਜਿਵੇਂ ਮੀਡੀਆ ਦਾ ਕੁਛ ਯੁੱਗ ਐਸਾ ਕੁਛ ਸਮਾਂ ਐਸਾ ਹੈ ਕਿ ਜਿਹੜੀ ਪ੍ਰਸਿੱਧੀ ਆ ਉਹ ਪੁੱਠੇ ਕੰਮਾਂ ਕਾਰਾਂ ਨੂੰ ਜ਼ਿਆਦਾ ਮਿਲਦੀ ਆ ਤੇ ਜਿਹੜੇ ਸਿੱਧੇ ਕਰਨ ਵਾਲੇ ਉਹਨਾਂ ਨੂੰ ਥੋੜੀ ਘੱਟ
ਨਹੀਂ ਪਰ ਸਭ ਤੋਂ ਵੱਧ ਤਾਂ ਮੈਂ ਤਾਂ ਹੁਣ ਉਹ ਮੀਡੀਆ ਵਾਲਿਆਂ ਨੂੰ ਪੁੱਛਦਾ ਜਿਹੜੇ ਕਹਿੰਦੇ ਸੀ ਵੀ ਉਹ ਤਾਂ 59 ਤੇ ਚੜ ਕੇ ਖੇਤੀ ਪਾਉਂਦਾ ਉਹ ਤਾਂ ਜੀ ਜੁੜਿਆ ਹੋਇਆ ਉਹ ਤਾਂ ਜੀ ਉੱਥੇ ਹੀ ਉਹ ਤਾਂ ਕੱਚੇ ਬਣਿਆਂ 'ਚ ਫਿਰਦਾ ਉਹਦਾ
ਕੁੜਤਾ
ਇੱਕ ਗੱਲ ਆ ਵੀ ਅੱਜ ਉਹਦਾ ਕੁੜਤਾ ਪਜਾਮਾ ਪਾ ਕੇ ਕੀ ਰੈਲੀ 'ਚ ਜਾਣ ਨੂੰ ਦਿਲ ਨਹੀਂ ਕੀਤਾ
ਹਾਂਜੀ ਹਾਂਜੀ ਇਹ ਬਸ ਸਿਰਫ ਇੰਨਾ ਕੁ ਦੱਸਣ ਦੀ ਕਿ ਜਿਹੜੇ ਸਾਨੂੰ ਅਕਸਰ ਪੁੱਛਦੇ ਨੇ ਵੀ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਕਰਦੇ ਆ ਵਿਰੋਧ ਨਹੀਂ ਕਰਦੇ ਅਸੀਂ ਅਸੀਂ ਤੁਹਾਨੂੰ ਇਹ ਚੇਤਾ ਕਰਾਉਣੇ ਆ ਕਿ ਤੁਹਾਡੀਆਂ ਜਿਹੜੀਆਂ ਅਸਲ ਸਮੱਸਿਆਵਾਂ ਨੇ ਉਹਨਾਂ ਤੋਂ ਤੁਹਾਨੂੰ ਲਾਂਭੇ ਕੀਤਾ ਜਾ ਰਿਹਾ
ਹਾਂਜੀ ਉਹ ਤੁਹਾਨੂੰ ਅੱਖੋਂ ਪਰੋਖੇ ਕਰਦੇ ਨੇ ਤੁਹਾਨੂੰ ਰਾਹ ਤੋਂ ਕਰਾਹੇ ਪਾਉਂਦੇ ਨੇ ਹੁਣ ਜਿਹੜਾ ਹਾਂਜੀ ਆਉਣ ਵਾਲਾ ਜਿਹੜਾ ਸਾਡਾ ਕੱਲ ਹੈ ਪੰਜਾਬ ਦੀ ਜਵਾਨੀ ਭਵਿੱਖ
ਬਿਲਕੁਲ ਬਿਲਕੁਲ ਕਿਉਂਕਿ ਉਹ ਜਿਹੜੀ ਭਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੇ ਹਾਲਾਤ ਦੇਖ ਕੇ ਇੱਥੇ ਬਹੁਤਾਤ ਦੇ ਵਿੱਚ ਇੱਥੇ ਆਉਂਦੀ ਆ ਤੇ ਇੱਥੇ ਆ ਕੇ ਜਦੋਂ ਦੇਖੀਦਾ ਉਹਨਾਂ ਦੇ ਹਾਲਾਤ ਕਿ ਆਪਣਾ ਭਵਿੱਖ ਸਥਾਪਿਤ ਕਰਨ ਦੀ ਬਜਾਏ ਉਹ ਜਿਹੜੇ ਇਹੋ ਜਿਹੇ ਲੰਡੂ ਕਲਾਕਾਰਾਂ ਦੇ ਮਗਰ ਲੱਗ ਕੇ ਆਪਣੀ ਜਵਾਨੀ
ਮੈਂ ਹਾਂਜੀ
ਖਰਾਬ ਕਰਦੇ
ਮੈਂ ਤੁਹਾਨੂੰ ਇੱਥੇ ਆਹ ਹੁਣ ਤੁਸੀਂ ਗੱਲ ਤੋਰੇ ਦਿੱਤੀ ਹੈ ਜੀ ਮੈਂ ਦੋ ਤਿੰਨ ਵਾਰੀ ਇੱਥੇ ਛੋਟੇ ਛੋਟੇ ਜਿਹੇ ਝਗੜੇ ਜਾਂ ਜਿੱਦਾਂ ਆਮ ਹੀ ਸਟੂਡੈਂਟਾਂ ਦੇ ਮੁੰਡਿਆਂ ਦੇ ਵਿੱਚ ਹੁੰਦੇ ਸੀ
ਹਾਂਜੀ ਹਾਂਜੀ ਹਾਂਜੀ
ਤੇ ਇੱਕ ਦੋ ਸਾਡੇ ਸੱਜਣ ਮਿੱਤਰ ਵਿਚਾਰੇ ਸਾਨੂੰ ਨੀ ਕਾਲ ਕੀਤੀ ਵੀ ਭਾਜੀ ਆਇਓ ਵੀ ਇੱਥੇ ਤਾਂ ਕਿਤੇ ਪੰਗਾ ਪੈ ਗਿਆ
ਹਾਂਜੀ ਹਾਂਜੀ
ਅਸੀਂ ਕਿਹਾ ਬਾਈ ਆ ਜਾਂਦੇ ਹਾਂ ਗਏ ਜਦੋਂ ਜਾ ਕੇ ਦੇਖਿਆ ਜਵਾਕੜੇ ਜੇ ਥੋੜੀ ਥੋੜੀ ਲੂਈ ਜੇ ਫੁੱਟੇ ਦਾੜੀ ਮੁੱਛਾਂ ਜੀ ਫੁੱਟਣ ਤੇ ਉਹਨਾਂ ਨੇ ਜਾ ਕੇ ਗੱਲ ਕੀਤੀ ਹਾਂਜੀ ਵੀਰੋ ਕੀ ਗੱਲ ਹੋਈ ਆ ਇੱਦਾਂ ਇੱਦਾਂ ਹੋਈ ਆ ਉਹਨਾਂ ਨੂੰ ਪੁੱਛਿਆ ਬਈ ਇਹਦਾ ਹੱਲ ਇਹੀ ਆ ਵੀ ਟਾਈਮ ਹੀ ਪਾਉਣਾ ਤੁਸੀਂ ਲੜਾਈ ਲੜਨੀ ਉਹ ਜਦੋਂ ਥੋੜਾ ਜਿਹਾ ਵਿਚਾਰੇ ਸ਼ੌਕ ਜਿਹਾ ਗਏ ਨਾ ਜੰਗ ਸੀ ਨਵੇਂ ਆ ਤੇ ਮੈਂ ਕਿਹਾ ਵੀਰੇ ਕਿੰਨਾ ਕੁ ਟਾਈਮ ਹੋਇਆ ਮੈਂ ਦੋ ਨੂੰ ਪੁੱਛਿਆ ਮੈਂ ਕਿਹਾ ਵੀਰੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਇੱਕ ਕਹਿੰਦਾ ਜੀ ਮੈਨੂੰ ਸਾਲ ਹੋ ਗਿਆ ਤੇ ਇੱਕ ਕਹਿੰਦਾ 6-7 ਮਹੀਨੇ ਹੋਏ ਆ ਉਹ ਮੇਨ ਜਾਣੀ ਕਿ ਜਿਹੜੇ ਪਾਤਰ ਸੀ ਲੜਾਈ ਦਾ ਮੁੱਖ ਜਿਹੜੇ ਮੁੱਢ ਬੰਨਣ ਵਾਲੇ
ਜਿਹਨਾਂ ਨੇ ਲੜਨਾ ਸੀ
ਜਿਹਨਾਂ ਨੇ ਲੜਨਾ ਮੈਂ ਕਿਹਾ ਵੀ ਬਾਈ ਪਿੱਛੇ ਤੁਸੀਂ ਕਿੰਨੀਆਂ ਕੁ ਫੀਸਾਂ ਲੈ ਕੇ ਆਏ ਆ ਕਹਿੰਦਾ ਜੀ 20-25 ਲੱਖ ਲਾਤਾ ਸੀ ਇੰਡੀਆ ਦਾ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਬੋਂਡ ਬੂੰਡ ਆਉਂਦਾ ਹੋਣਾ ਇੱਥੇ ਜਿਹੜਾ ਤੁਹਾਨੂੰ ਮਿਲਦੇ ਆ ਹਫ਼ਤੇ ਦੇ ਪੈਸੇ ਕਹਿੰਦਾ ਹਾਂਜੀ ਮਿਲਦੇ ਆ ਮੈਂ ਕਿਹਾ ਗੱਡੀਆਂ ਵਧੀਆ ਰੱਖੀਆਂ ਹੋਣੀਆਂ ਕਹਿੰਦੇ ਹਾਂਜੀ ਭਾਜੀ ਰੱਖੀਆਂ ਪੈਸਾ ਸਾਡੇ ਕੋਲ ਆ ਇੱਦਾਂ ਇੱਦਾਂ ਮੈਂ ਕਿਹਾ ਜੀ ਪੈਸਾ ਤਾਂ ਹੈਗਾ ਵੀ ਬਾਪੂ ਨੇ ਕਰਜ਼ਾ ਕਿੰਨਾ ਕੁ ਚੱਕਿਆ ਜਦੋਂ ਮੈਂ ਕਰਜ਼ੇ ਦੀ ਗੱਲ ਕੀਤੀ ਉਹ ਜਵਾਕ ਸੀਗੇ ਵਿਚਾਰੇ ਉਹਨੇ ਥੋੜ੍ਹਾ ਜਿਹਾ ਉਹਨਾਂ ਨੂੰ ਉਹ ਚੀਜ਼ ਪੈਂਚ ਕੀਤੀ ਮੈਂ ਉਹਦੇ ਨਾਲ ਹੀ ਦੂਜਾ ਸਵਾਲ ਉਹਨਾਂ ਮੂਹਰੇ ਹੋਰ ਸੁੱਟ ਦਿੱਤਾ ਮੈਂ ਕਿਹਾ ਵੀ ਕਰਜ਼ੇ ਦੇ ਨਾਲ ਨਾਲ ਜਿਹੜੇ ਅਖੰਡ ਪਾਠ ਸੁੱਕ ਕੇ ਆਏ ਆ ਉਹਨਾਂ 'ਚੋਂ ਕੋਈ ਪੂਰਾ ਵੀ ਕੀਤਾ ਉੱਥੇ ਕਿਤੇ ਜਗ੍ਹਾ ਤੇ ਜਿਹੜੇ ਸੁੱਖੇ ਸਾਖੇ ਸੀ ਅਖੰਡ ਪਾਠ ਸਾਹਿਬ ਕਰਾਉਣੇ ਆ ਰੋਟੀ ਪਾਣੀ ਛਕਾਵਾਂਗੇ ਸਾਦਕ ਰਿਸ਼ਤੇਦਾਰਾਂ ਨੂੰ ਵੀ ਉਹ ਕੀ ਕਰਵਾ ਲਿਆ ਕੰਪਲੀਟ ਕੀਤਾ ਕੋਈ ਕਿ ਨਹੀਂ ਕਹਿੰਦੇ ਜੀ ਨਹੀਂ ਹਜੇ ਤਾਂ ਸਕਸੈਸ ਹੀ ਨਹੀਂ ਹੋਏ ਤਾਂ ਮੈਂ ਕਿਹਾ ਵੀ ਜਿਹੜੇ ਭਾਈ ਤੁਹਾਡੇ ਲੱਛਣ ਆ ਵੀ ਤੁਸੀਂ ਸਕਸੈਸ ਨਹੀਂ ਹੁੰਦੇ ਸਕਸੈਸ ਤੁਹਾਨੂੰ ਹਾਰਡ ਕੰਮ ਕਰਨਾ ਪੈਣਾ ਮਿਹਨਤ ਕਰਨੀ ਪੈਣੀ ਹੈ ਇੱਥੇ ਤੇ ਸਿਸਟਮ ਨੂੰ ਸਮਝਣਾ ਪੈਣਾ ਜੇ ਲੜਾਈਆਂ ਕਰਨੀਆਂ ਬਾਈ ਪਾਪ ਚੱਲ ਜਾਓ ਆਪਣੇ ਮਾਂ ਬਾਪ ਕੋ ਤਾਂ ਰਹੋਗੇ ਉੱਥੇ ਬਥੇਰਾ ਕੁਛ ਲੜਨ ਨੂੰ ਲੜੀ ਜਾਓ ਸੋ ਉਹ ਵੀ ਉਹ ਇਹੋ ਜਿਹਾ ਜਿਹੜੇ ਲੰਡੂ ਕਲਾਕਾਰ ਆ ਨਾ ਉਹਨਾਂ ਨੂੰ ਸੁਣਦੇ ਹੋਣੇ ਵਿਚਾਰੇ
ਹਾਂਜੀ ਹਾਂਜੀ ਉੱਥੋਂ ਦੇ ਆਮ ਉੱਥੇ ਜਦੋਂ ਜਾਈਦਾ ਉੱਥੇ ਦੇ ਲੋਕੀ ਜਿਹੜੇ ਨੇ ਕਾਫੀ ਚਿੰਤਤ ਹੁੰਦੇ ਨੇ ਆਪਣੇ ਬੱਚਿਆਂ ਪ੍ਰਤੀ ਤੇ ਆਮ ਤੌਰ ਤੇ ਅਸੀਂ ਜਿਵੇਂ ਆਪਾਂ ਜਿਹੜੇ NRI ਬਾਹਰੋਂ ਜਾਂਦੇ ਹਾਂ ਉਹਨਾਂ ਤੋਂ ਉਹ ਆਸ ਉਮੀਦ ਰੱਖਦੇ ਨੇ ਵੀ ਸ਼ਾਇਦ ਸਾਡੇ ਬੱਚੇ ਨੂੰ ਕੋਈ ਵਧੀਆ ਸਿੱਖਿਆ ਦੇ ਦੇਣਗੇ ਤੇ ਜੇ ਕੱਲ ਮੰਨ ਲਓ ਵੀ ਉਹਨਾਂ ਦੇ ਮਨ 'ਚ ਸ਼ਾਇਦ ਲਾਲਚ ਵੀ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਜੇ ਕਿਤੇ ਬੰਦਾ ਨਿਊਜ਼ੀਲੈਂਡ ਜਾਂਦਾ ਤਾਂ ਚਲੋ ਕਿਤੇ ਉਹਦੀ ਮਦਦ ਵੀ ਕਰ ਦੇਣਗੇ ਤੇ ਅਸੀਂ ਕਰ ਵੀ ਦੇਵਾਂਗੇ ਪਰ ਉੱਥੋਂ ਦੇ ਜਿਹੜੇ ਜ਼ਮੀਨੀ ਹਾਲਾਤ ਕਿਸੇ ਤੋਂ ਲੁਕੇ ਨਹੀਂ ਹੋਏ ਸਾਰੇ ਆਪਾਂ ਤਕਰੀਬਨ ਜਿਹੜੇ ਪੰਜਾਬ ਦੇ ਪਿੰਡਾਂ 'ਚੋਂ ਆਏ ਹਾਂ ਸਾਰੇ ਤਕਰੀਬਨ ਕਿਸੇ ਕੋਲ ਥੋੜੇ ਵੱਧ ਹੋਣਗੇ ਕਿਸੇ ਕੋਲ ਘੱਟ ਹੋਣਗੇ ਪਰ
ਜੇਕਰ ਆਪਾਂ ਗੱਲ ਜ਼ਮੀਨੀ ਪੱਧਰ ਦੀ ਕਰੀਏ
ਤਾਂ ਨੋਰਮਲੀ
ਜੇ ਸਾਡੀਆਂ ਲੋੜਾਂ ਹੀ ਪੂਰੀਆਂ ਹੁੰਦੀਆਂ ਜੇ ਸਾਡੀਆਂ ਸਰਕਾਰਾਂ ਨਿਕੰਮੀਆਂ ਨਾ ਹੁੰਦੀਆਂ ਜੇ ਸਾਡੀਆਂ ਸਰਕਾਰਾਂ ਸਾਡੇ ਯੂਥ ਨੂੰ ਸਾਂਭਦੀਆਂ ਹੁੰਦੀਆਂ ਤੇ ਅਸੀਂ ਕਿਉਂ ਇੱਥੇ ਰੁਲਦੇ
ਹਾਂਜੀ ਬਿਲਕੁਲ ਬਿਲਕੁਲ
ਇੱਥੇ ਇਹ ਹੁਣ ਨਿਊਜ਼ੀਲੈਂਡ ਦੇ ਕਿੰਨੇ ਕੁ ਨਿਊਜ਼ੀਲੈਂਡਰ ਜਿਹੜੇ ਇੱਥੇ ਦੇ ਬੋਰ ਨੇ ਕਿੰਨੇ ਕੁ ਦੂਜੇ ਦੇਸ਼ ਨੂੰ ਭੱਜਦੇ ਆ ਜੇ ਜਾਣਗੇ ਵੀ 6 ਮਹੀਨੇ ਆ ਜਾਣਗੇ ਨਾ ਆਈ ਡੋਂਟ ਲਾਇਕ ਇੱਦਾਂ ਕਰਨਾ ਆਈ ਡੋਂਟ ਲਾਇਕ ਸੋ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਆ ਉਹ ਬਾਉਂਡਰੀ ਜਿਹੜੀ ਆ ਬਾਉਂਡਰੀ ਜਿਹੜੀ ਸਾਡੀ ਤੈਅ ਕਰ ਦਿੱਤੀ ਗਈ ਆ ਬਾਉਂਡਰੀ ਚੋਂ ਬਾਹਰ ਨਿਕਲਣਾ ਪੈਣਾ
ਹਾਂਜੀ ਹਾਂਜੀ
ਹਰੇਕ ਕੋਈ ਜਿਹੜਾ ਉੱਥੇ ਆ ਉਹਦੇ ਮੁੱਖ ਕਾਰਨ ਇਹ ਆ ਉਹ ਜਵਾਕ ਤਾਂ ਸਾਡੇ ਕੰਮ ਨੀ ਕਰਕੇ ਖੋਜ ਬੁੱਢੇ ਵਿਚਾਰੇ ਕਈਆਂ ਚੱਕੀ ਫਿਰਦੇ ਬੁੱਢੇ ਧਰਨਿਆਂ 'ਚ ਜਾਣ ਬੁੱਢੇ ਡਾਂਗਾ ਖਾਣ ਤੇ ਜਵਾਕ ਉੱਥੇ ਟਿਕਟੋਕ ਤੇ ਬਣਾ ਕੇ ਡਾਂਸ ਦੀ ਵੀਡੀਓ ਪਾਉਣ ਡਿਆ ਉਹ ਕਸੂਰ ਕਿਹਦਾ ਦੇਖਣਾ ਪੈਣਾ ਖੈਰ ਆਓ ਆਪਾਂ ਸੁਣਦੇ ਆ ਹਰਜਿੰਦਰ ਸਿੰਘ ਮਾਝੀ ਨੂੰ ਤਾਂ ਭਾਈ ਸਾਡੇ ਦਿਲ ਦੇ ਬਲਬਲੇ ਸੀ ਤੁਹਾਡੇ ਨਾਲ ਕੱਢ ਲਏ
ਠੀਕ
ਹੈ ਅੱਜ ਅਸੀਂ ਲਾਈਵ ਇਸ ਕਰਕੇ ਨੀ ਹੋਏ ਲਾਈਵ ਹੋਣਾ ਸੀ ਅਸੀਂ ਇਸ ਕਰਕੇ ਲਾਈਵ ਨੀ ਵੀ ਤੁਸੀਂ ਸਾਨੂੰ ਕਾਲ ਕੂਲ ਵੀ ਕਰ ਦਿੰਦੇ ਭਾਈ ਅੱਜ ਕਰ ਲਓ ਜਿਹਨੇ ਕਾਲ ਕਰਨੀ ਆ ਹਨਾ ਸੋ ਮੈਂ ਨਹੀਂ ਕਿਉਂਕਿ ਮੈਂ ਦੇਖਿਆ ਸੁਣਿਆ ਕਈ ਕਹਿੰਦੇ ਵੀ ਉਹ ਜਾਣ ਕੇ ਜੂ ਨੀ ਕਾਲ ਬੰਦ ਕਰ ਦਿੱਤੀ ਨਹੀਂ ਭਾਈ ਕਾਲਾਂ ਖੁੱਲੀਆਂ ਹੀ ਆ ਕਰ ਲਓ ਸੋ ਆਓ ਸੁਣਦੇ ਆ ਹਰਜਿੰਦਰ ਸਿੰਘ ਮਾਝੀ ਉੱਤੋਂ ਜਿਹੜੇ ਅੱਜ ਦੇ ਹਾਲਾਤ ਨੇ ਕਿਸਾਨ ਯੂਨੀਅਨ ਦੇ ਜਾਂ ਕਿਸਾਨਾਂ ਦੇ ਜਾਂ ਪੰਜਾਬ ਦੇ ਮੈਂ ਤਾਂ ਕਹੂੰਗਾ ਪੰਜਾਬ ਦਾ ਇਹ ਕੰਮ ਆ ਪੰਜਾਬ ਦੇ ਵਿੱਚੋਂ ਜੇ ਖੇਤੀ ਨੂੰ ਜਿਹੜਾ ਖਤਮ ਕਰ ਦਿੱਤਾ ਗਿਆ ਤੇ ਉਹ ਇੱਕ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਵੇਗਾ ਤੇ ਨਾਲ ਮੈਨੂੰ ਅੱਗੇ ਕਿਸੇ ਨੇ ਹੁਣੇ ਮੈਸੇਜ ਭੇਜਿਆ ਜੀ ਕਹਿੰਦੇ ਹੰਸ ਰਾਜ ਜਿਹੜਾ ਆ ਉਹ ਇਸ ਬਿੱਲ ਦੇ ਹੱਕ 'ਚ ਭੁਗਤ ਰਿਹਾ ਵੀ ਇਹਦਾ ਕੀ ਕਰਨਾ ਹੁਣ ਹਨਾ ਉਹ ਖਾਵੇ ਪੰਜਾਬੀ ਜਵਾਨ ਦਾ ਖਾਵੇ ਪੰਜਾਬ ਦਾ ਤੇ ਬੋਲੇ ਬੋਲੀ ਉਹ ਭਗਮਿਆਂ ਦੀ ਇਹਨਾਂ ਨੂੰ ਕੀ ਕਹੀਏ ਸੋ ਇਹ ਇੱਕ ਤ੍ਰਾਸਦੀ ਆ, ਇਹ ਇੱਕ ਮੰਦਭਾਗਾ ਜਿਹੜਾ ਕੰਮ ਹੋ ਰਿਹਾ, ਇਹਨਾਂ ਨੂੰ ਸਾਡੇ ਬਜ਼ੁਰਗਾਂ ਨਾਲ ਖੜਨਾ ਚਾਹੀਦਾ, ਉਸ ਪੰਜਾਬ ਨਾਲ ਖੜਨਾ ਚਾਹੀਦਾ ਜਿਸ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਨੇ, ਜਿਸ ਪੰਜਾਬ ਦੀ ਮਿੱਟੀ ਦੇ ਵਿੱਚ ਪ੍ਰਫੁੱਲਤ ਹੋਏ ਨੇ, ਜਿਸ ਪੰਜਾਬ ਦੀ ਮਿੱਟੀ ਤੋਂ ਉੱਠ ਕੇ ਇਹਨਾਂ ਨੇ ਏਡੇ ਏਡੀਆਂ ਮੰਜ਼ਲਾਂ ਮਾਰੀਆਂ ਨੇ, ਜਿਸ ਪੰਜਾਬੀ ਦਾ ਇਹਨੇ ਖਾਧਾ ਹੈ, ਉਹਦਾ ਮੁੱਲ ਤਾਂ ਮੋੜ ਦੇਣਾ ਚਾਹੀਦਾ ਹੈ। ਇਹਨਾਂ ਨੂੰ ਲੱਖ ਲਾਣਤ ਇਹੋ ਜਿਹੇ ਕਲਾਕਾਰਾਂ ਨੂੰ। ਇਹ ਕਦੀ ਆਪਣੀ ਮਾਂ ਦਾ ਜਿਹੜਾ ਉਹ ਇਹ ਇਹਨਾਂ ਨੇ ਉਹੀ ਕਹਾਉਣਾ ਆ, ਇਹਨਾਂ ਨੇ ਉਹੀ ਕਹਾਉਣਾ। ਮੈਂ ਬਸ ਹੁਣ ਸਾਨੂੰ ਹਿੰਟ ਦੇ ਦਿੱਤਾ ਤੇ ਇਹ ਤੋਂ ਜ਼ਿਆਦਾ ਮੈਂ ਹੋਰ ਕੁਝ ਨਹੀਂ ਕਹਿਣਾ। ਸੋ ਆਓ ਸੁਣ ਜੁੜਦੇ ਹਾਂ ਹਰਜਿੰਦਰ ਸਿੰਘ ਮਾਝੀ ਹੁਣਾਂ ਦੇ ਨਾਲ।
ਮਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੇਪਰਾਂ ਦੇ ਵਿੱਚ ਨਿਤ ਇਹੋ ਜੀ ਦੁੱਖ ਦੇਣੀ ਖਬਰ ਛਪਦੀ ਹੈ ਜਿਹੜੀ ਕਾਲਜੇ ਦੇ ਵਿੱਚੋਂ ਇੱਕ ਰੁੱਗ ਜਿਹਾ ਭਰ ਕੇ ਲੈ ਜਾਂਦੀ ਹੈ। ਦੇਸ਼ ਦਾ ਅੰਨਦਾਤਾ ਕਿਸਾਨ ਅੱਧੇ ਘੰਟੇ ਦੇ ਵਿੱਚ ਘੱਟੋ ਘੱਟ ਇੱਕ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਰੋਜ਼ਾਨਾ 47 ਕਿਸਾਨ ਸਾਡੇ ਪਹਿਲਾਂ ਹੀ ਮਰ ਰਹੇ ਸੀ। ਵਕਤ ਦੀ ਹਕੂਮਤ ਨੇ ਉਹ ਖੁਦਕੁਸ਼ੀਆਂ ਦੀ ਐਵਰੇਜ ਘਟਾਉਣ ਵਾਲੇ ਤਾਂ ਕੀ ਸੋਚਣਾ ਸੀ। ਉਹਨਾਂ ਨੇ ਇਸ ਕਿਸਮ ਦੇ ਕਾਲੇ ਕਾਨੂੰਨ ਸਾਡੇ ਉੱਤੇ ਥੋਪਣ ਦਾ ਯਤਨ ਕੀਤਾ ਕਿ ਕਿਸਾਨਾਂ ਨੂੰ ਯਕਦਮ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਤਬਾਹ ਕਰ ਦਈਏ। ਔਰ ਜਿਹੜੀਆਂ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਕਤ ਜਦੋਂ ਸਿੱਕਾ ਜਦਬਰ ਹਰਦੋ ਆਲਮ ਤੇਗ ਨਾਨਕ ਵਾਹਿਵਸਤ ਫਤਿਹ ਗੋਬਿੰਦ ਸਿੰਘ ਸਾਹਿਬ ਸ਼ਾਹ ਫਜ਼ਲ ਸੱਚਾ ਸਾਹਿਬਸਤ ਗੁਰੂਆਂ ਦੇ ਨਾਂ ਤੇ ਸਿੱਕਾ ਜਾਰੀ ਹੋਇਆ ਉਦੋਂ ਤੁਹਾਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਇਆ ਸੀ ਅਸਲ ਕਿਰਤੀਆਂ ਨੂੰ। ਪਰ ਉਗਰਾਹਾਂ ਸਾਹਿਬ ਪ੍ਰਧਾਨ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਕਾਫੀ ਵਕਤ ਕੀਮਤੀ ਹੈ, ਫਿਰ ਵੀ ਮੈਂ ਧੰਨਵਾਦੀ ਹਾਂ। ਮੈਂ ਬੇਨਤੀ ਜਿਹੜੀ ਇੱਕ ਦੋ ਬੇਨਤੀਆਂ ਕਰਨੀਆਂ। ਇੱਕ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਪਰ ਮੈਨੂੰ ਇਹ ਲੱਗ ਰਿਹਾ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਚੁੱਕੀਆਂ, ਸਾਰੀਆਂ ਪਾਰਟੀਆਂ ਮਰ ਚੁੱਕੀਆਂ। ਜਦੋਂ ਹਰਸਿਮਰਤ ਕੌਰ ਬਾਦਲ ਅਸਤੀਫਾ ਦਿੰਦੀ ਹੈ, ਅਸਤੀਫੇ ਤੋਂ ਬਾਅਦ ਜਿਹੜੀ ਉਹਨੇ ਪ੍ਰੈਸ ਕਾਨਫਰੰਸ ਕੀਤੀ, ਉਸ ਪ੍ਰੈਸ ਕਾਨਫਰੰਸ ਨੂੰ ਬੜੇ ਧਿਆਨ ਨਾਲ ਗ੍ਰਹਿਣ ਸਾਹਿਬ ਬੈਠੀ ਹੈ ਹੋਰ ਜ਼ਿੰਮੇਵਾਰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਬੜੇ ਧਿਆਨ ਨਾਲ ਸੁਣੋ ਕਹਿ ਕੀ ਰਹੀ ਹੈ। ਉਹ ਕਹਿੰਦੀ ਹੈ ਜਿਹੜੇ ਆਰਡੀਨੈਂਸ ਨੇ ਇਹ ਆਰਡੀਨੈਂਸਾਂ ਪ੍ਰਤੀ ਕਿਸਾਨਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਇਹਦਾ ਮਤਲਬ ਕਿ ਉਹ ਕਹਿ ਰਹੀ ਹੈ ਜਿਹੜੇ ਕਿਸਾਨ ਮੁਜ਼ਾਹਰਾ ਕਰ ਰਹੇ ਨੇ ਉਹ ਇੱਕ ਬੇਸਮਝੀ ਵਿੱਚੋਂ ਕਰ ਰਹੇ ਨੇ। ਇੱਕ ਪਾਸੇ ਅਸਤੀਫਾ ਦੇ ਕੇ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਦਾ ਡਰਾਮਾ ਕਰਦੀ ਹੈ ਤੇ ਦੂਜੇ ਪਾਸੇ ਉਸੇ ਬੀਜੇਪੀ ਦੇ ਨਾਲ ਸਾਂਝ ਵੀ ਰੱਖੀ ਹੋਈ ਹੈ। ਇਸ ਕਿਸਮ ਦੇ ਡਰਾਮੇਬਾਜ਼ ਲੋਕ ਉਹਨਾਂ ਤੋਂ ਵੀ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਤੁਸੀਂ ਦਿੱਲੀ ਚਲੋ ਮੈਂ ਤੁਹਾਡੇ ਨਾਲ ਜਾਊਂਗਾ। ਕੈਪਟਨ ਅਮਰਿੰਦਰ ਸਿੰਘ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਸਭ ਤੋਂ ਪਹਿਲਾਂ ਕਾਫਲੇ ਦੇ ਵਿੱਚ ਪਹਿਲੇ ਨੰਬਰ ਤੇ ਗੱਡੀ ਲਾਓ ਆਪਣੀ, ਦੂਜੇ ਨੰਬਰ ਤੇ ਆਪਣੀ ਕੈਬਨਿਟ ਨੂੰ ਤੋਰੋ, ਫਿਰ ਤੁਹਾਡੇ MLA ਨੂੰ ਤੋਰੋ, ਜਿਹੜੇ ਚੇਅਰਮੈਨ ਬਣਾਏ ਆ, ਜਿਹੜੇ ਹੋਰ ਤੁਹਾਡੇ ਬੰਦੇ ਆ ਉਹਨਾਂ ਨੂੰ ਪਿੱਛੇ ਤੋਰੋ। ਤੇ ਸਾਡਿਆਂ ਕਿਸਾਨ ਜਿਨ੍ਹਾਂ ਦੇ ਕਰਜ਼ੇ ਮਾਫ਼ੀ ਦੀਆਂ ਤੁਸੀਂ ਗੱਲਾਂ ਕਰਕੇ ਹਕੂਮਤ ਦੇ ਵਿੱਚ ਆਏ ਹੋ, ਇਹਨਾਂ ਕਿਸਾਨਾਂ ਦੇ ਅੱਜ ਇਸ ਕਿਸਮ ਦੇ ਆਰਡੀਨੈਂਸ ਲਿਆ ਕੇ ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਆਪਣੇ ਖੇਤਾਂ ਦੇ ਵਿੱਚ ਮਾਲਕ ਬਣ ਕੇ ਨਹੀਂ ਮਜ਼ਦੂਰ ਬਣ ਕੇ ਕੰਮ ਕਰਨ। ਆਉਣ ਵਾਲੇ ਸਮੇਂ ਚ ਇਸ ਕਿਸਮ ਦੇ ਹਾਲਾਤ ਬਣਾਏ ਜਾ ਰਹੇ ਨੇ। ਔਰ ਨਾਲ ਮੈਂ ਪੰਜਾਬ ਦੇ ਚੱਪੇ ਚੱਪੇ ਦੇ ਬਾਬੇ ਵਸਦੇ ਹੈ, ਇੱਥੇ ਹਾੜੀ ਸੋਣੀ ਆਉਣ ਨਹੀਂ ਦਿੰਦੇ, ਭਰ ਕੇ ਬੋਰੀਆਂ ਖਾਲੀ ਲੈ ਕੇ ਆਉਂਦੇ ਆ ਆਪਣੇ ਮੋਢਿਆਂ ਤੇ ਚੁੱਕ ਕੇ, ਚਿੱਟੇ ਕੱਪੜੇ ਮੇਰੇ ਵਾਂਗੂ ਪਾ ਕੇ ਉੱਪਰ ਦੀ ਗਾਤਰੇ ਪਾ ਕੇ। ਗੁਰੂ ਨੇ ਕਦੇ ਨੀ ਸਾਨੂੰ ਇਹ ਗੱਲਾਂ ਦੱਸੀਆਂ, ਆ ਕੇ ਕੁੰਡਾ ਖੜਕਾਉਣਗੇ ਸਤਨਾਮ ਵਾਹਿਗੁਰੂ ਭਾਈ, ਸਤਨਾਮ ਵਾਹਿਗੁਰੂ ਮੰਗਣ ਵਾਸਤੇ ਸ਼ਬਦ ਨਹੀਂ ਦਿੱਤਾ ਗੁਰੂ ਨੇ ਸਾਨੂੰ। ਜਦੋਂ ਆ ਕੇ ਕੁੰਡਾ ਖੜਕਾਉਂਦੇ ਆ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਟੁੱਟ ਚੁੱਕਿਆ ਕਿਸਾਨ ਆਪਣੀ ਕਿਰਤ ਕਮਾਈ ਵਿੱਚੋਂ ਦੋ ਚਾਰ ਪੀਪੇ ਪਾਵੇ ਕਹਿਣਗੇ ਨਹੀਂ ਬੋਰੀ ਫੁੱਲੀ ਕਰਦੇ ਜਿਵੇਂ ਨਾਲ ਪਦਾਨ ਪਵਾ ਕੇ ਗਏ ਹੁੰਦੇ ਆ। ਨੋਟ ਕਰਿਓ, ਅੱਜ ਮੈਂ ਉਹ ਕਾਰ ਸੇਵਾ ਵਾਲੇ ਬਾਬਿਆਂ ਨੂੰ ਕਹਿਣਾ ਉਹ ਬਿਲਡਿੰਗਾਂ ਦਾ ਕੀ ਕਰੋਗੇ, ਬਿਲਡਿੰਗਾਂ ਨੂੰ ਕੀ ਕਰਾਂਗੇ ਜੇ ਗੁਰਦੁਆਰੇ ਆਉਣ ਵਾਲੇ ਸਾਡੇ ਆ ਲੋਕ ਹੀ ਨਾ ਬਚੇ। ਕਿਸਾਨ ਜਿਹੜੇ ਉਹ ਇੱਕ ਸਟੇਟ ਇੱਕ ਮੁਲਕ ਦੀ ਗੱਲ ਨੀ, ਮੈਂ ਕਹਿੰਦਾ ਪੂਰੀ ਦੁਨੀਆ ਦੀ ਰੀੜ ਦੀ ਹੱਡੀ ਹੈ ਕਿਸਾਨ। ਜਿਵੇਂ ਰੀੜ ਦੀ ਹੱਡੀ ਤੋਂ ਬਿਨਾਂ ਬੰਦੇ ਦੀ ਹਾਲਤ ਹੁੰਦੀ ਹੈ, ਕਿਸਾਨ ਤੋਂ ਬਿਨਾਂ ਸਮਾਜ ਦੀ ਉਹ ਹਾਲਤ ਹੋ ਜਾਣੀ ਹੈ। ਬਾਬੇ ਲੋਕੋ ਹੁਣ ਆ ਜਾਓ ਡੇਰਿਆਂ ਚੋਂ ਬਾਹਰ ਨਿਕਲੋ, ਆ ਸਾਡੇ ਸਤਿਕਾਰਯੋਗ ਅਣਖੀ ਕਿਸਾਨ ਅੱਜ ਆਪਣੇ ਹੱਕਾਂ ਲਈ ਲੜ ਰਹੇ ਨੇ, ਹੁਣ ਸਾਨੂੰ ਡਟਣ ਦੀ ਲੋੜ ਹੈ। ਸਾਡੇ ਗੁਰੂ ਨੇ ਸਾਨੂੰ ਸਿਖਾਇਆ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਪੰਚਮ ਪਾਤਸ਼ਾਹ ਦੇ ਚਰਨਾਂ ਚ ਅਕਬਰ ਆਇਆ ਕਹਿੰਦਾ ਮੈਨੂੰ ਹਾਜ਼ਰੀ ਲੱਗਣੀ ਚਾਹੀਦੀ ਹੈ, ਕਿਵੇਂ ਲੱਗੂਗੀ, ਮੈਨੂੰ ਤੁਹਾਡੀਆਂ ਖੁਸ਼ੀਆਂ ਕਿਵੇਂ ਮਿਲਣਗੀਆਂ, ਤਾਂ ਗੁਰੂ ਅਰਜਨ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਜੇ ਤੂੰ ਮੇਰੀਆਂ ਖੁਸ਼ੀਆਂ ਲੈਣਾ ਚਾਹੁੰਦੇ, ਕਿਸਾਨ ਆਰਥਿਕ ਤੌਰ ਤੇ ਟੁੱਟ ਚੁੱਕਿਆ, ਕਿਸਾਨਾਂ ਦਾ ਮਾਮਲਾ ਮਾਫ਼ ਕਰ ਦੇ, ਕਿਸਾਨੀ ਦੀਆਂ ਗੱਲਾਂ ਕਰਨੀਆਂ। ਮੈਂ ਇੱਕ ਸਿੱਖ ਪ੍ਰਚਾਰਕ ਹਾਂ, ਮੈਨੂੰ ਕਈ ਵੀਰ ਪੁੱਛ ਲਿਆ ਕੀ ਤੂੰ ਕਿਸਾਨ ਯੂਨੀਅਨ ਨਾਲ ਸੰਬੰਧ ਰੱਖਦਾ। ਉਹ ਭਲਿਓ, ਕਿਸਾਨੀ ਦੀ ਗੱਲ ਸਾਡੇ ਬਾਬੇ ਨੇ ਕੀਤੀ, ਅਸੀਂ ਹਲ ਵਾਹੁਣ ਵਾਲੇ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਉਸ ਬਾਬੇ ਦੇ ਸਿੱਖ ਨਹੀਂ ਜਿਹੜਾ ਅੱਜ ਤਸਵੀਰਾਂ ਦੇ ਵਿੱਚ ਗਦੈਲੇ ਉੱਤੇ ਪਿਛਲੇ ਪਾਸੇ ਗੋਲ ਸੁਹਾਣਾ ਲਾ ਕੇ ਇੱਦਾਂ ਹੱਥ ਚੁੱਕ ਕੇ ਬਿਠਾਇਆ ਹੋਇਆ। ਸਾਡਾ ਹਲ ਵਾਹੁਣ ਵਾਲਾ ਬਾਬਾ ਇਹ ਗੁਰਬਾਣੀ ਕਿਰਤੀ ਤੇ ਗ੍ਰਸਤੀ ਮਹਾਂਪੁਰਖਾਂ ਨੇ ਸਾਨੂੰ ਬਖਸ਼ੀ ਹੈ। ਸੋ ਮੈਂ ਅੱਜ ਸਾਡੇ ਸਤਿਕਾਰਯੋਗ ਵੀਰ ਜਿਹੜੇ ਆਏ ਆ ਮਲੇਰਕੋਟਲੇ ਤੋਂ ਮੁਸਲਿਮ ਭਰਾ ਡਾਕਟਰ ਨਸੀਰ ਅਖਤਰ ਜੀ ਦੀ ਅਗਵਾਈ ਵਿੱਚ, ਸਾਰਿਆਂ ਨੇ ਮੈਨੂੰ ਇਸ ਗੱਲ ਦਾ ਮਾਣ ਹੈ, ਉਹ ਕਹਿੰਦੇ ਸਾਡੇ ਵੱਲੋਂ ਵੀ ਤੁਸੀਂ ਹਾਜ਼ਰੀ ਭਰੋ। ਜਿੱਥੇ ਮੈਂ ਦਰਬਾਰੇ ਖਾਲਸਾ ਵੱਲੋਂ ਹਾਜ਼ਰੀ ਭਰਦਾ, ਉੱਥੇ ਸਿੱਖ ਮੁਸਲਿਮ ਸਾਂਝਾਂ ਵੱਲੋਂ ਇਹ ਮੁਸਲਿਮ ਭਾਈਚਾਰੇ ਦਾ ਸਾਡੇ ਨਾਲ 9 ਮਾਸ ਦਾ ਰਿਸ਼ਤਾ, ਔਰ ਮੈਂ ਯੂਨੀਅਨਾਂ ਦਾ, ਸਾਡੇ ਕਿਸਾਨਾਂ ਦਾ, ਉਗਰਾਹਾਂ ਸਾਹਿਬ ਦਾ ਧੰਨਵਾਦੀ ਹਾਂ। ਭਾਵੇਂ ਕਸ਼ਮੀਰ ਦਾ ਮਸਲਾ ਹੋਵੇ ਧਾਰਾ 370 ਦਾ, ਜਾਂ ਫਿਰ ਮਸਲਾ ਹੋਵੇ ਨਾਗਰਿਕਤਾ ਸੋਧ ਬਿੱਲ ਦੇ ਆਧਾਰ ਤੇ ਮੁਸਲਮਾਨਾਂ ਤੇ ਜਦੋਂ ਅਟੈਕ ਕਰਦੀ ਹੈ ਹਕੂਮਤ ਵਕਤ ਦੀ, ਤਾਂ ਉਸ ਵਕਤ ਪੰਜਾਬ ਦੇ ਵਿੱਚੋਂ ਸਾਡੇ ਕਿਸਾਨਾਂ ਨੇ ਬਹੁਤ ਵੱਡੇ ਪੱਧਰ ਤੇ ਆਵਾਜ਼ ਬੁਲੰਦ ਕੀਤੀ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ, ਸਾਡੇ ਵਿੱਚ ਕ੍ਰੀੜਾ ਪਾਉਣ ਦੀਆਂ ਜਿਹੜੀਆਂ ਸ਼ਰਾਰਤੀ ਅਨਸਰ ਕੋਸ਼ਿਸ਼ਾਂ ਕਰਦੇ ਨੇ, ਉਹਨਾਂ ਦੇ ਅੱਜ ਧੋਤੇ ਮੂੰਹ ਤੇ ਚਪੇੜ ਮਾਰੀ ਹੈ। ਮਲੇਰਕੋਟਲੇ ਵਾਲੇ ਸਾਰੇ ਮੁਸਲਿਮ ਭਾਈਚਾਰੇ ਨੇ, ਗੁਰੂ ਸਾਹਿਬ ਸਾਡੇ ਸਾਰਿਆਂ ਤੇ ਰਹਿਮਤ ਕਰਨ। ਦ੍ਰਿੜਤਾ ਦੇ ਨਾਲ ਆਪਾਂ ਇੱਕ ਮੁਖਤਾ ਨਾਲ ਲੜਾਈ ਲੜਨੀ ਹੈ। ਮੈਂ ਤਾਂ ਹੈਰਾਨ ਰਹਿ ਗਿਆ ਜਦੋਂ ਤੁਸੀਂ ਲੜਾਈ ਲੜ ਕੇ ਮਨਜੀਤ ਸਿੰਘ ਧਨੇਰ ਦੀ ਉਹ ਸਜ਼ਾ, ਸੁਪਰੀਮ ਕੋਰਟ ਦੇ ਫੈਸਲੇ, ਤੁਹਾਡੇ ਵਿੱਚ ਬਹੁਤ ਤਾਕਤ ਹੈ ਕਿਰਤੀਆਂ ਦੇ ਵਿੱਚ, ਸੁਪਰੀਮ ਕੋਰਟ ਦੇ ਫੈਸਲੇ ਬਦਲ ਦਿੰਦੇ ਹੋ, ਤਾਂ ਮੈਂ ਕਹਿੰਦਾ ਜੇ ਆਪਾਂ ਇਕੱਠੇ ਏਕਤਾ ਨਾਲ ਇੱਦਾਂ, ਸਰਦਾਰ ਜੋਗਿੰਦਰ ਸਿੰਘ ਉਗਰਾਹਾਂ, ਮੈਂ ਤਾਂ ਪਹਿਲੀ ਵਾਰੀ ਦਰਸ਼ਨ ਕੀਤੇ ਹੈ, ਇੱਕ ਉਹ ਸ਼ਖਸ ਬੇਦਾਗ, ਸੱਚ ਨਾ ਲਿਓ ਬੁਰਾ ਨਾ ਮਨਾਇਓ, ਸਾਡੇ ਸਿੱਖਾਂ ਵਿੱਚ ਵੀ ਵੱਡੇ ਵੱਡੇ ਧਰਨੇ ਲੱਗੇ ਆ, ਵਰਗਾੜੀ ਹੋਰ ਥਾਵਾਂ ਤੇ ਧਰਨੇ ਵੇਚ ਦਿੰਦੇ ਆ, ਪਰ ਐਸਾ ਆਗੂ ਜਿਹੜਾ ਤੁਹਾਡੇ ਧਰਨਿਆਂ ਨੂੰ ਵੇਚਦਾ ਨਾ ਹੋਵੇ, ਇਹੋ ਜਿਹੇ ਸ਼ਖਸਾਂ ਦੇ ਤੁਸੀਂ ਪਿੱਛੇ ਲੱਗੇ ਹੋ, ਵਧਾਈ ਦੇ ਪਾਤਰ ਹੋ। ਹੁਣ ਮੈਂ ਬਹੁਤਾ ਸਮਾਂ ਨਾ ਲਵਾਂ, ਸਾਰੇ ਦਾ ਤੁਹਾਡਾ ਧੰਨਵਾਦ ਹੈ। ਆਪਾਂ 2-3 ਨਾਰੇ ਲਾਉਣੇ ਆ, ਨਾਰੇ ਇੰਨੀ ਗਰਜਵੀਂ ਆਵਾਜ਼ ਵਿੱਚ ਲਾਇਓ, ਕੈਪਟਨ ਅਮਰਿੰਦਰ ਸਿੰਘ ਜਿਹੜਾ ਸੁੱਤਾ ਪਿਆ ਤੇ ਬਾਦਲ ਜਿਹੜਾ ਡਰਾਮੇਬਾਜ਼ ਹੈ, ਤੇ ਇਹਨਾਂ ਸਾਰਿਆਂ ਦਾ ਪਿਓ ਬਣ ਕੇ ਮੋਦੀ ਜਿਹੜਾ ਹੈ, ਉਹ ਆਪਣੇ ਆਪ ਨੂੰ ਹੁਣ ਔਰੰਗਜ਼ੇਬ ਤੋਂ ਘੱਟ ਨਹੀਂ ਸਮਝਦਾ, ਲੋਕਤੰਤਰ ਦਾ ਦਿਨ ਦਿਹਾੜੇ ਕਤਲ ਕਰਦਾ, ਜੋ ਮੂੰਹ ਚੋਂ ਆਉਂਦਾ ਕਹਿੰਦਾ ਲਾਗੂ ਕਰ ਦਿਓ। ਸੋ ਇਹਨਾਂ ਸਾਰੇ ਵਕਤ ਦੇ ਹੁਕਮਰਾਨਾਂ ਨੂੰ, ਜਾਗਰਾਂ ਨੂੰ ਪਤਾ ਲੱਗ ਜਾਏ ਕਿ ਪੰਜਾਬ ਦੇ ਕਿਰਤੀ, ਪੰਜਾਬ ਦੇ ਕਿਸਾਨ, ਪੰਜਾਬ ਦੇ ਮਜ਼ਦੂਰ ਜਾਗ ਚੁੱਕੇ ਆ, ਸਾਰੇ ਧਰਮਾਂ ਵਾਲੇ, ਇੱਥੇ ਸਿੱਖ ਵੀ ਬੈਠੀ ਹੈ, ਮੁਸਲਿਮ ਵੀ ਬੈਠੀ ਹੈ, ਹਿੰਦੂ ਇਸਾਈ ਸਾਰੇ, ਅਸੀਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਇੱਕ ਇਨਸਾਨ ਬਣ ਕੇ ਬੈਠੀ ਹਾਂ ਤੇ ਆਪਣੇ ਹੱਕਾਂ ਲਈ ਲੜ ਰਹੇ ਹਾਂ। ਗੁਰੂ ਸਾਹਿਬ ਬਖਸ਼ਿਸ਼ ਕਰਨ, ਸਾਡੇ ਸਾਰਿਆਂ ਤੇ ਬਹੁਤਾ ਵਕਤ ਨਹੀਂ, 2-3 ਮੈਂ ਨਾਰੇ ਲਵਾਉਣਾ, ਬਹਾਂ ਤਹਾਂ ਕਰਕੇ ਜਵਾਬ ਦਿਓ, ਕੇਂਦਰ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ, ਕੈਪਟਨ ਬਾਦਲ ਮੁਰਦਾਬਾਦ, ਕੈਪਟਨ ਬਾਦਲ ਮੁਰਦਾਬਾਦ, ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ ਵਾਪਸ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਾਲੇ ਕਾਨੂੰਨ ਵਾਪਸ ਲਓ।
ਇਹ ਤੁਸਾਂ ਨੇ ਸੁਣਿਆ ਜੀ ਭਾਈ ਹਰਜਿੰਦਰ ਸਿੰਘ ਮਾਝੀ ਨੂੰ, ਤੇ ਨਾਲ ਨਾਲ ਉਹਨਾਂ ਨੇ ਵੀ ਇਹ ਸੰਬੋਧਨ ਕੀਤਾ ਹੈ ਭਾਈ ਉਹ ਬਾਬੇ ਕਿੱਥੇ ਆ, ਉਹ ਜਿਹੜੇ ਬੋਰੀਆਂ ਖਾਲੀ ਲੈ ਕੇ ਆਉਂਦੇ ਨੇ ਭਰਨ ਲਈ ਘਰਾਂ ਦੇ ਵਿੱਚ ਮੰਗਣ ਆਉਂਦੇ ਆ ਹਾੜੀ ਸੋਣੀ,
ਹਾਂਜੀ,
ਤੇ ਉਹ ਦੂਜੇ ਬਾਬੇ ਵੀ ਕਿੱਥੇ ਆ ਜਿਨ੍ਹਾਂ ਨੇ ਬਹੁਤ ਤਾਦ ਦੇ ਵਿੱਚ ਘਰਾਂ ਤੋਂ ਹੀ ਲੰਗਰ ਪਕਵਾ ਕੇ ਆਪਣੇ ਡੇਰਿਆਂ ਤੇ ਚਲਾਇਆ। ਹਰੇਕ ਜਾਣੀ ਕਿ ਇਹ ਵਰਗ ਕਿਉਂ ਨਹੀਂ ਆ ਰਿਹਾ ਅੱਗੇ, ਇਹ ਪਲਦਾ ਤਾਂ ਪੰਜਾਬ ਦੇ ਜਿਹੜੀਆਂ ਰਾਸ਼ਨ ਦੇ ਉੱਤੇ ਪਲਿਆ, ਰਾਸ਼ਨ ਉੱਤੇ ਇਹਨਾਂ ਨੇ ਮਹਿਲ ਖੜੇ ਕੀਤੇ, ਸਾਡੇ ਘਰਾਂ ਵਿੱਚੋਂ ਸਮਾਨ ਇਕੱਠਾ ਕਰ ਕਰਕੇ ਲਿਜਾ ਕੇ ਉਹਨੂੰ ਵੇਚ ਕੇ ਉਹਦਾ ਪ੍ਰੋਫਿਟ ਕੀਤਾ। ਹਰੇਕ ਛੇ ਮਹੀਨੇ ਆ ਕੇ ਕਦੀ ਚੌਲ ਮੰਗ ਲਿਆ, ਕਦੀ ਦਾਲ ਮੰਗ ਲਈ, ਕਹਿਣ ਦਾ ਆਪਾਂ ਕਦੀ ਝੋਨਾ ਮੰਗ ਲਿਆ, ਜੋ ਵੀ ਜਿਵੇਂ ਜਿਵੇਂ ਵੀ ਸਮੇਂ ਦੇ ਹਿਸਾਬ ਦੇ ਨਾਲ ਚੱਲਦਾ ਨਾ। ਸੋ ਕਾਲੇ ਕਾਨੂੰਨ ਜਿਹੜੇ ਆ ਨਾ ਇਹ ਲੋਕਾਂ ਦੇ, ਹੁਣ ਕਈ ਵਿੱਚ ਮੇਰੇ ਵੀਰ ਭਰਾ ਇੱਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਵੀ ਸਾਨੂੰ ਮੈਨੂੰ ਫੇਰ ਮੇਰੇ ਪੇਜ ਦੇ ਉੱਤੇ ਵੀ ਆ ਕੇ ਕਿ ਉਹਦੇ ਵਿੱਚ ਜੀ ਕੀ ਗਲਤ ਆ ਕੀ, ਉਹਨਾਂ ਦਾ ਯਾਰ ਦਿਮਾਗ ਹੀ ਵਾਸ਼ ਕੀਤਾ ਹੋਇਆ, ਬ੍ਰੇਨ ਵਾਸ਼ ਕੀਤਾ ਹੋਇਆ, ਸੋਚਣ ਦੀ ਸ਼ਕਤੀ ਨਹੀਂ ਤੁਹਾਨੂੰ ਦਿੱਤੀ। ਤੁਹਾਨੂੰ ਆਉਣ ਵਾਲਾ ਜਿਹੜਾ ਕੱਲ੍ਹ ਭਵਿੱਖ, ਜਦੋਂ ਅਸੀਂ ਭਵਿੱਖ ਬਾਰੇ ਨਹੀਂ ਸੋਚਦੇ, ਚਿੰਤਨ ਨਹੀਂ ਹੁੰਦੇ, ਤੇ ਅਸੀਂ ਕੀ ਕੀ ਅੱਗੇ ਕਰ ਲਾਂਗੇ।
ਉਹਦੇ ਚ ਗਲਤ ਤੁਹਾਨੂੰ ਦੱਸ ਦਿੰਦੇ ਆ ਜੀ, ਉਹਦੇ ਚ ਗਲਤ ਮੰਡੀਕਰਨ ਜਾਂ ਹੁਣ ਜਿਹੜੀ ਉਹਨਾਂ ਨੂੰ ਕਿਸਾਨਾਂ ਨੂੰ ਘੱਟ ਤੋਂ ਘੱਟ ਰੇਟ ਮਿਲਦਾ, ਐਮ ਐਸ ਡੀ ਮਿਨੀਮਮ ਮਿਨੀਮਮ ਸੈੱਟ ਪ੍ਰਾਈਜ਼ ਸ਼ਾਇਦ ਐਮ ਐਸ ਟੀ ਐਮ ਐਸ ਪੀ ਕਹਿੰਦੇ ਉਹਨੂੰ, ਉਹਦੀ ਗਰੰਟੀ ਕੌਣ ਲਊਗਾ ਕਿ ਜਿਹੜੀ ਕਿਸਾਨ ਫਸਲ ਬੀਜਦਾ ਆ ਜਿਹਦੇ ਉੱਤੇ ਖਰਚਾ ਵੀ ਹੁੰਦਾ ਆ, ਤੇ ਉਹ ਕੌਣ ਜ਼ਿੰਮੇਵਾਰੀ ਲਊਗਾ ਸਰਕਾਰ ਤੋਂ ਬਿਨਾਂ ਕਿ ਜਿਹੜੀ ਉਹਦੀ ਖਰਚੇ ਕੱਢ ਕੇ ਜਿਹੜਾ ਉਹਦਾ ਬਣਦਾ ਹੱਕ ਉਹਨੂੰ ਦਿੱਤਾ ਜਾਵੇ। ਹੁਣ ਇੱਥੇ ਇਹ ਨਾ ਕਹਿ ਦਿਓ ਜੀ
ਕਾਲਰ ਨੇ ਪਹਿਲਾਂ ਇਹਨਾਂ ਨੂੰ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਜੈ ਭੀਮ ਜੀ, ਕੁਲਦੀਪ ਸਿੰਘ ਜੀ, ਸਹਿਬ ਸਿੰਘ ਜੀ, ਕੀ ਹਾਲ
ਆ? ਬਹੁਤ ਵਧੀਆ ਭਾਜੀ, ਬਹੁਤ ਜੀ, ਤੁਸੀਂ ਸੁਣਾਓ ਜੀ।
ਮੈਂ ਹੁਣੇ ਰੇਡੀਓ ਲਾਇਆ ਤੇ ਮੈਂ ਮਾਝੀ ਸਾਹਿਬ ਨੂੰ ਸੁਣ ਰਿਹਾ ਸੀਗਾ।
ਹਾਂਜੀ ਹਾਂਜੀ।
ਔਰ ਬੜੀ ਖੁਸ਼ੀ ਦੀ ਗੱਲ ਆ ਬਈ ਸਾਡੇ ਪੰਜਾਬ ਦੇ ਮਜ਼ਦੂਰ ਕਿਸਾਨ ਜਾਗੇ ਆ।
ਹਾਂਜੀ ਹਾਂਜੀ ਹਾਂਜੀ।
ਕਿਉਂਕਿ ਜ਼ੁਲਮ ਜਬਰ ਬਹੁਤ ਜ਼ਿਆਦਾ ਵੱਧ ਗਿਆ, ਅੱਤਿਆਚਾਰ ਬਹੁਤ ਵੱਧ ਗਿਆ ਹੈਗਾ।
ਹਾਂਜੀ ਹਾਂਜੀ ਹਾਂਜੀ।
ਔਰ ਲੱਗਦਾ ਸੀ ਕੋਈ ਨਾ ਕੋਈ ਰੋਹ ਉੱਠੇਗਾ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ।
ਕਿਉਂਕਿ ਆਪਾਂ ਇਤਿਹਾਸ ਗਵਾਇਆ, ਤੁਸੀਂ ਵੀ ਮੇਰੇ ਤੋਂ ਜ਼ਿਆਦਾ ਇਤਿਹਾਸ ਪੜ੍ਹਿਆ ਔਰ ਜਾਣਦੇ ਆ ਵੀ ਜਦੋਂ ਜਦੋਂ ਵੀ ਜ਼ੁਲਮ ਤਸ਼ੱਦਦ ਹੋਇਆ ਆ,
ਹਾਂਜੀ ਹਾਂਜੀ,
ਆਵਾਜ਼ ਪੰਜਾਬ ਚੋਂ ਪਹਿਲਾਂ ਉੱਠੀ ਆ।
ਬਿਲਕੁਲ ਜੀ ਬਿਲਕੁਲ।
ਕਿਉਂਕਿ ਪੰਜਾਬ ਜਿਹੜੀ ਆ ਗੁਰੂਆਂ ਦੀ ਮਹਾਂਪੁਰਸ਼ਾਂ ਦੀ ਧਰਤੀ ਆ ਔਰ ਇੱਥੇ ਸੂਰਬੀਰ ਯੋਧੇ ਪੈਦਾ ਹੋਏ ਆ।
ਹਾਂਜੀ ਹਾਂਜੀ।
ਖੂਨ ਦੇ ਵਿੱਚ ਹੀ ਹੈ ਇੱਕ ਰੋਹ, ਪਰ ਇਹ ਜਿਹੜਾ ਰੋਹ ਜਿਹੜਾ ਕੁਛ ਹੁਣ ਦੇਰ ਬਾਅਦ ਉੱਠਿਆ ਆ।
ਹਾਂਜੀ ਹਾਂਜੀ ਹਾਂਜੀ।
ਪਰ ਚਲੋ ਇਹ ਵੀ ਦੇਰ ਆਏ ਦਰੋਸਾ, ਇਹ ਬੜੀ ਖੁਸ਼ੀ ਦੀ ਗੱਲ ਆ ਬਈ ਜਿਹੜੇ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ,
ਹਾਂਜੀ ਹਾਂਜੀ ਹਾਂਜੀ,
ਸਰਕਾਰਾਂ ਦੇ ਖਿਲਾਫ ਜਿਹੜਾ ਕੰਮ ਬਹੁਤ ਹੈ ਪਹਿਲਾਂ ਕਰਨਾ ਚਾਹੀਦਾ ਸੀਗਾ।
ਪਹਿਲਾਂ ਅਸਲ ਦੇ ਵਿੱਚ ਜੀ ਜਿਹੜਾ ਜਿੰਨਾ ਵੀ ਉਹ ਪੜੀਦਾ ਨਾ, ਅਸਲ ਦੇ ਵਿੱਚ ਉਲਝਾ ਦਿੱਤਾ ਜੀ, ਜਿੱਦਾਂ ਆਪਸ ਵਿੱਚ ਉਲਝਾ ਦਿੱਤਾ, ਜਿਹੜੀਆਂ ਧਿਰਾਂ ਸੀ ਨਾ ਜਿਹੜੀਆਂ ਸੱਚਾਈ ਲਈ ਲੜਦੀਆਂ ਸੀ, ਉਹਨਾਂ ਨੂੰ ਆਪਸ ਵਿੱਚ ਹੀ ਉਲਝਾ ਦਿੱਤਾ ਜੀ। ਬਹੁਤਾ ਸਮਾਂ ਜਿਹੜਾ ਹੁਣ ਹੁਣ ਅਸੀਂ ਸਿੱਖ ਧਰਮ ਦੇ ਉੱਤੇ ਕਰਦੇ ਹਾਂ ਤੇ ਅਸੀਂ ਆਪਣੇ ਵਿਦਵਾਨਾਂ ਦਾ ਹਾਲ ਦੇਖਦੇ ਹਾਂ, ਜਿਹੜੇ ਅਸਲੀ ਮੁੱਦੇ ਆ ਨਾ ਉਹਨਾਂ ਤੋਂ ਹਟ ਕੇ ਉਹ ਹਮੇਸ਼ਾ ਹੀ ਲੜਾਈ ਵਾਲਾ ਮੁੱਦਾ ਲੈ ਕੇ ਆਉਂਦੇ ਆ ਜੀ। ਕੁਛ ਇੱਦਾਂ ਦੇ ਇੱਦਾਂ ਦਾ ਦੌਰ ਚੱਲਿਆ ਜੀ, ਲੈ ਕੇ ਸਮਝ ਲਓ ਬਈ 1960-71 ਤੋਂ 1970 ਤੋਂ ਬਾਅਦ ਜਿਵੇਂ ਜਿਵੇਂ ਵੀ ਇਹ ਚੱਲਿਆ ਜੀ, ਆਪਸ ਵਿੱਚ ਉਲਝਾ ਦਿੱਤਾ ਜੀ ਤੁਹਾਨੂੰ।
ਹਾਂਜੀ, ਜਦੋਂ ਵੀ ਨਾ ਮੈਂ ਦੇਖਿਆ ਬਈ ਕੋਈ ਲੋਕ ਸਮਾਜਿਕ ਕ੍ਰਿਤੀਆਂ ਜਾਂ ਸਰਕਾਰਾਂ ਦੇ ਖਿਲਾਫ ਉੱਠਦੇ ਤੇ ਸਰਕਾਰਾਂ ਨੂੰ ਧਾਰਮਿਕ ਮੁੱਦਿਆਂ ਚ ਉਲਝਾਉਂਦੀ ਆ ਵੀ ਤੁਸੀਂ ਇੱਧਰ ਹੀ ਲੱਗੇ ਰਹੋ।
ਨਹੀਂ ਭਾਜੀ, ਹੁਣ ਵੀ ਮੈਂ ਤੁਹਾਨੂੰ ਦੱਸਦਾ ਆਹ ਜਿਹੜਾ ਹੁਣ ਚੱਲਦਾ ਦੌਰ,
ਹਾਂਜੀ,
ਇਹਦੇ ਵਿੱਚ ਵੀ ਜਿਹੜੇ ਸਾਡੇ ਨੁਮਾਇੰਦੇ ਸੀ, ਦੋ ਪਾਰਟੀਆਂ ਪੰਜਾਬ ਦੇ ਵਿੱਚ ਰਾਜ ਕਰਦੀਆਂ ਹਮੇਸ਼ਾ,
ਹਾਂਜੀ ਹਾਂਜੀ,
ਬਹੁ ਮਤ ਦੇ ਵਿੱਚ, ਉਦਾਂ ਕਾਮਰੇਡ ਵੀ ਬਚ ਕਿਤੇ ਐਮਐਲਏ ਮਾੜੇ ਮੋਟੇ ਰਹਿ ਗਏ ਹੋਣਗੇ ਪਹਿਲੀਆਂ ਚ ਕਿਤੇ, ਤੇ ਜੇ ਹੁਣ ਵੀ ਦੇਖੀਏ ਵੀ ਜਾਂ ਆਮ ਆਦਮੀ ਪਾਰਟੀ 2-3 ਸਾਲ ਤੋਂ 4 ਸਾਲ ਤੋਂ ਇਹ ਵੀ ਚਲੋ ਹੋਂਦ ਚਾਹੀ ਮਾੜਾ ਮੋਟਾ ਵੀ ਕਿਤੇ ਇਹਨੇ ਵੀ ਕਿਤੇ ਮਾੜੇ ਮੋਟੇ ਪੈਰ ਪਸਾ ਲਏ ਹੋਣਗੇ, ਪਰ ਵੱਡੀ ਜਿਹੜੀ ਬਹੁ ਗਿਣਤੀ ਦੇ ਵਿੱਚ ਜਾਂ ਆਪਾਂ ਦੇਖੀਏ ਵੀ ਦਹਾਕਿਆਂ ਦੀ ਜੇ ਗੱਲ ਕਰੀਏ, ਉਹਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਨੇ ਰਾਜ ਕੀਤਾ।
ਬਿਲਕੁਲ ਬਿਲਕੁਲ
ਠੀਕ ਹੈ ਜੀ। ਅਕਾਲੀ ਦਲ ਨੇ ਵੀ ਸਾਨੂੰ ਬਲੈਕਮੇਲ ਕੀਤਾ ਧਰਮ ਦੇ ਨਾਂ ਤੇ, ਠੀਕ ਹੈ ਜੀ। ਕਾਂਗਰਸ ਨੇ ਵੀ ਸਾਨੂੰ ਇਹੀ ਕੁਛ ਦਿੱਤਾ, ਉਹ ਖੇਤੀ ਦੇ ਗੱਲਾਂ ਦੀ ਸੋਧ ਬਿੱਲ ਪਹਿਲਾਂ ਵੀ ਉਹੀ ਜਿਹੜੀ ਹੁਣ ਕੈਰੋਂ ਲੈ ਕੇ ਆਇਆ ਜੀ, ਪਹਿਲਾਂ ਹਰੀ ਕ੍ਰਾਂਤੀ ਦੇ ਨਾਂ ਦੇ ਥੱਲੇ ਨਾਰਾ ਜਿਹੜਾ ਲੱਗਾ, ਉਹਦੀ ਉਹਦੀ ਦੇਣ ਆ ਉਹਦੇ 'ਚ ਸਾਡਾ ਜਿਹੜਾ ਸਾਡੀਆਂ ਜ਼ਮੀਨਾਂ ਜਿਹੜੀਆਂ ਆ ਧਰਤੀ ਜਿਹੜੀ ਆ ਉਹ ਪਹਿਲਾਂ ਹੀ ਕਰ ਛੱਡੀ ਆ ਜੀ ਖਤਮ ਉਹਨੂੰ ਕੈਂਸਰ ਕਰਤੀ ਆ ਸਾਡਾ ਪਾਣੀ ਗੰਦਲਾ ਕਰ ਦਿੱਤਾ ਵੀ ਗ੍ਰੀਨ ਜਿਹੜੀ ਜਿਹੜਾ ਹਰੀ ਕ੍ਰਾਂਤੀ ਦੇ ਨਾਂ ਦੇ ਥੱਲੇ ਨਾਰਾ ਮਾਰਿਆ ਸੀ
ਹਾਂਜੀ
ਸੋ ਉਹ ਤੋਂ ਬਾਅਦ ਇਹਨਾਂ ਨੇ ਉਹਦੇ ਤੇ ਵੀ ਦੇਖੋ ਇਹਨੀ ਬਹੁਤਾਤ ਦੇ ਵਿੱਚ ਜਿਹੜੀਆਂ ਜਿਹੜੀਆਂ ਫੈਕਟਰੀਆਂ ਸੀਗੀਆਂ ਦਵਾਈਆਂ ਬਣਾਉਣ ਦੀ ਉਹ ਵੀ ਇਹਨਾਂ ਦੇ ਆਪਣੇ ਅਹਿਲਕਾਰਾਂ ਨੇ ਲਾਈਆਂ ਠੀਕ ਆ ਪੰਜਾਬ ਦੀ ਧਰਤੀ ਤੇ ਲਾਈਆਂ ਉਹ ਜ਼ਹਿਰ ਪੰਜਾਬ ਚ ਬਣਾ ਕੇ ਪੰਜਾਬ ਚ ਸਿੱਟੀ ਮੈਂ ਹੈਰਾਨ ਹੋ ਗਿਆ ਜਿਹੜਾ ਇਹਦਾ ਕਰਨਾਟਕ ਵਾਲੀ ਸਾਈਡ ਆ ਜੀ ਉੱਥੇ ਖੇਤੀ ਕੀਤੀ ਜਾਂਦੀ ਆ ਆਪਣੇ ਕਾਜੂ ਦੀ ਕਾਜੂ ਦੀ ਖੇਤੀ ਸ਼ਾਇਦ ਉਹ ਸਟੇਟ ਹੈ ਮੇਰਾ ਖਿਆਲ ਉਹੀ ਆ ਕਰਨਾਟਕ ਦੀ ਸ਼ਾਇਦ ਮੈਂ ਸ਼ੋਰ ਨਹੀਂ ਬਟ ਮੈਂ ਚਲੋ ਜਿਹੜੀ ਗੱਲ ਆ ਆਪਾਂ ਉੱਧਰ ਨੂੰ ਚੱਲਦੇ ਹਾਂ ਜੀ ਜਿੱਥੇ ਵੀ ਕਿਤੇ ਇਹ ਲੈ ਕੇ ਚੱਲੋ ਵੀ ਇੰਡੀਆ ਦਾ ਇੱਕ ਸਟੇਟ ਆ ਇੱਕ ਹਿੱਸਾ ਆ ਜਿੱਥੇ ਕਾਜੂ ਦੀ ਖੇਤੀ ਹੁੰਦੀ ਆ ਉਹਨੂੰ ਬਹੁਤਾਤ ਦੇ ਵਿੱਚ ਇੱਕ ਦਵਾਈ ਜਿਹੜੀ ਆ ਉਹ ਪਾਈ ਜਾਂਦੀ ਸੀ ਜਿਹੜੀ ਉਹਨੂੰ ਕੋਈ ਕੁਛੁੰਡੀ ਪੈਂਦੀ ਸੀ ਉਹਦੇ ਤੇ ਸਪਰੇ ਮਾਰੀ ਜਾਂਦੀ ਸੀ ਉਸ ਸਟੇਟ ਨੇ ਥੋੜੇ ਟਾਈਮ ਬਾਅਦ ਦੇਖਿਆ ਜਦੋਂ ਵੀ ਇਹ ਜਿਹੜੀ ਆ ਇਹ ਸਾਡੇ ਜਿਹੜੇ ਲੋਕਲ ਜਿਹੜਾ ਸਾਡਾ ਜਨ ਜੀਵਨ ਆ ਉਹਦੇ ਤੇ ਵੀ ਪ੍ਰਭਾਵ ਪਾਉਂਦੀ ਆ ਉਹਨਾਂ ਨੇ ਲੈਬੋਰਟਰੀਆਂ 'ਚ ਟੈਸਟ ਕੀਤੇ ਕਰਵਾਏ ਉਹ ਪੜ੍ਹੇ ਲਿਖੇ ਸਾਡੇ ਨਾਲੋਂ ਵੱਧ ਥੋੜੇ ਬਹੁਤੇ ਇੱਕ ਹੂੜ ਮੱਤ ਵੀ ਘੱਟ ਕਰਦੇ ਆ ਜਿਵੇਂ ਸਾਡੇ 'ਚ ਇਹੀ ਆ ਵੀ ਜੀ ਇੱਥੇ ਜਿਹੜੀ ਡੋਜ਼ ਥੋੜੀ ਲਿਖੀ ਹੈ ਤੇ ਯਾਰ ਇੱਕ ਡਟਕਾ ਨੂੰ ਪਾਉਣਾ ਜਾਂ ਇਹਨੂੰ 400 ml ਕਾਤੇ ਪਾਉਣਾ ਇਹਨੂੰ 800 ਕਰੋ ਮਿਲਾਵਟ ਹੋਈ ਪਹਿਲਾਂ ਹੀ ਤੇ ਜੱਟ ਜਦੋਂ ਪੀਣ ਲੱਗਦਾ ਉਹ ਇੱਦਾਂ ਹੀ ਪੀਂਦਾ ਫਿਰ ਯਾਰ ਅੱਧੇ ਡਟ ਨਾ ਥੋੜੀ ਕੋ ਪਾਉਣਾ ਪੂਰਾ ਪੀਓ ਮੈਂ ਛੇਤੀ ਮਰਦਾ ਜਾਵਾਂ ਫਿਰ ਜਦੋਂ ਬੇਚਾਰੇ ਤੇ ਕਰਜ਼ਾ ਸਿਰ ਚੜ ਜਾਂਦਾ ਉਹਦੇ 'ਚ ਕੀ ਫਿਰ ਚੱਲਦੇ ਚੱਲਦੇ ਜਦੋਂ ਹੋਰ ਦੇਖਦੇ ਹਾਂ ਬਈ ਉਹ ਸਾਰਾ ਕੁਛ ਉੱਥੇ ਉਹਨਾਂ ਨੇ ਜਦੋਂ ਦੇਖਿਆ ਵੀ ਉਹਦੇ ਇਹ ਸਾਡੇ ਨੁਕਸਾਨਦੇਹ ਹੋ ਰਹੀ ਆ ਜਿਹੜਾ ਸਾਡਾ ਮਨੁੱਖੀ ਜੀਵਨ ਆ ਉਹਦੇ 'ਤੇ ਵੀ ਪ੍ਰਭਾਵ ਪਾਉਂਦੀ ਆ ਪਸ਼ੂ ਪੰਛੀਆਂ 'ਤੇ ਪਾਉਂਦੀ ਆ ਜਿਹੜੇ ਕੁਦਰਤੀ ਜੀਵ ਸੀ ਉਹ ਖਤਮ ਹੁੰਦੇ ਜਾ ਰਹੇ ਸੀ ਉਹ ਮਰਦੇ ਜਾ ਰਹੇ ਸੀ ਕਾਰਨ ਕੀ ਆ ਉਹਨੇ ਕਾਰਨ ਲੱਭਿਆ ਦਵਾਈ ਉਹ ਦਵਾਈ ਉੱਥੇ ਬੰਦ ਕਰ ਦਿੱਤੀ ਉਹ ਦਵਾਈ ਮੁੜ ਕੇ ਪੰਜਾਬ ਦੇ ਵਿੱਚ ਫਸਲਾਂ 'ਤੇ ਸਪਰੇ ਹੋਈ ਆ ਕਮਾਦੀ ਦੇ ਵਿੱਚ ਜੀ ਕਮਾਦ ਜਿਹੜੀ ਆਪਣੀ ਫਸਲ ਗੰਨਾ ਉਹਦੇ ਨਾਲ ਸੱਪ ਹੋਰ ਜਿਹੜੇ ਜੀਵ ਜੰਤ ਜਿਹੜੇ ਧਰਤੀ ਦੇ ਜਿਹੜੇ ਵਿਚਾਰੇ ਸਾਡੇ ਲਈ ਸਹੀ ਸੀਗੇ ਉਹ ਮਰੇ ਤੇ ਉਹ ਸਾਨੂੰ ਕੋਈ ਧਿਆਨ ਹੀ ਨਹੀਂ ਉਹ ਉਧਰੋਂ ਬੈਨ ਆ ਹੁਣ ਜੇ ਦੇਖੀਏ ਵੀ ਜਿਹੜੀ ਕੰਟਰੀ ਆ ਕੰਟਰੀ ਤਾਂ ਇੱਕੋ ਹੀ ਆ ਲੋ ਵੀ ਇੱਕ ਹੋਣਾ ਚਾਹੀਦਾ ਜੇ ਉੱਥੇ ਬੰਦ ਤਾਂ ਦੂਜੇ ਸਟੇਟ 'ਚ ਕੋਈ ਚਾਲੂ ਕਰਤੀ
ਬਿਲਕੁਲ ਸਹੀ ਗੱਲ
ਕਾਰਨ ਇਹ ਵੀ ਤੁਹਾਨੂੰ ਮਾਰਨਾ ਉਹਦੇ ਨਾਲ ਹੀ ਹੁਣ ਜੇ ਦੂਜੀ ਹੋਰ ਆਪਾਂ ਗੱਲ ਕਰਦੇ ਆ ਜੇ ਕੋਈ ਵੱਡਾ ਧਨਾੜ ਜਾਂ ਬਿਰਲਾ ਟਾਟਾ ਕਹਿ ਲਈਏ ਜਾਂ ਅਬਾਨੀ ਆ ਜਾਂ ਕੋਈ ਹੋਰ ਜਿਹੜੇ ਇਹਨਾਂ ਦੇ ਦੋ ਦੂਰ ਜਿਹੜੇ ਇਹਨਾਂ ਦੇ ਆਪਣੇ ਪਾਲੇ ਹੋਏ ਗੁੰਡੇ ਬਦਮਾਸ਼ ਆ ਕਿਤੇ ਉਹ ਵਿਚਾਰਿਆਂ ਦਾ ਸਰ ਕਰਜ਼ਾ ਕੁਰਜ਼ਾ ਕਿਸੇ ਤਰੀਕੇ ਨਾਲ ਚੜ ਜਾਵੇ ਉਹਨੂੰ ਕਹਿੰਦੇ ਹੁੰਦੇ ਜੀ ਉਹ ਬੰਦਾ ਬੈਂਕਰਪਟ ਹੋ ਗਿਆ ਉਹਦਾ ਜੀ ਕਰਜ਼ਾ ਮਾਫ ਕਰ ਦਿਓ ਜਿੱਦਾਂ ਇੱਕ ਚੋਰ ਜਿਹੜਾ ਕਿੰਗ ਫਿਸ਼ਰ ਵਾਲਾ ਜਿਹੜਾ ਗਿਆ ਆ ਆਪਣੇ ਇੰਗਲੈਂਡ ਦੇ ਵਿੱਚ ਭੱਜਿਆ ਹਾਂਜੀ ਉਹਦਾ ਜੀ ਇਹਨੀ ਕਰਜ਼ਾ ਮਾਫ਼ ਕਰ ਦਿਓ ਹੋਰ ਕਈਆਂ ਦਾ ਅਬਾਨੀਆਂ ਦਾ ਕਈਆਂ ਦਾ ਕੀਤਾ ਉਹਦਾ ਕਰਜ਼ਾ ਮਾਫ਼ ਕਰ ਦਿੱਤਾ ਹੁਣ ਜੱਟ 1 lakh rupees ਲੈਂਦਾ 1 lakh ਤੋਂ ਬਾਅਦ 2-2.5 lakh ਹੋ ਜੂ ਚਲੋ ਮੰਨ ਲਿਆ ਉਹ 15 lakh ਹੋਇਆ ਪਿਆ ਵਿਚਾਰੇ ਦਾ ਵਿਆਜ ਨੂੰ ਵਿਆਜ ਅੱਗੇ ਦੀ ਅੱਗੇ ਦਰ ਵਧਾ ਦਿੱਤੀ ਉਧਰ ਜਿਹੜੇ ਇਹਨਾਂ ਦੇ ਪਾਲੇ ਹੋਏ ਪਾਲਤੂ ਕੁੱਤੇ ਆ ਉਹਨਾਂ ਦਾ ਉਹ ਮਾਫ਼ ਕੀਤਾ ਜਾਂਦਾ ਉਹਨਾਂ ਨੂੰ ਬੈਂਕ ਕਰਾਪਟ ਕਿਹਾ ਜਾਂਦਾ ਵੀ ਬੈਂਕ ਕਰਾਪਸੀ ਹੋ ਗਈ ਉਹਨਾਂ ਦੀ ਯਾਰ ਇੱਧਰ ਜੱਟ ਨੂੰ ਕੋਈ ਕਰਜ਼ੇ 'ਚ ਮਾਫ਼ੀ ਨਹੀਂ ਉਹਨਾਂ ਨੂੰ ਮਾਫ਼ੀ ਦਿੱਤੀ ਜਾਂਦੀ ਆ ਇਹਦੇ ਨਾਲ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਜੋੜਨਾ ਤੁਸੀਂ ਵੀ ਪੰਜਾਬ ਦੇ ਸਕੂਲ ਤੇ ਪੜ੍ਹ ਕੇ ਆਏ ਆ ਪਿੰਡ ਤੋਂ ਪੜ੍ਹੇ ਹੋਵੋਗੇ ਜਾਂ ਸ਼ਹਿਰ ਤੋਂ ਪੜ੍ਹ ਲਏ ਹੋਵੋਗੇ
ਹਾਂਜੀ
ਤੁਸੀਂ ਮੈਟ੍ਰਿਕ ਜਿਹੜੀ ਆ ਕਿਤੋਂ ਬਾਹਰੋਂ ਕਰ ਲਈ ਹੋ ਜਾਂ ਪਿੰਡ ਦੇ ਸਕੂਲ ਜਿਹੜਾ ਕੋਈ ਨੇੜੇ ਲੱਗਦਾ ਹੋਊ ਸਰਕਾਰੀ ਸਕੂਲ ਉਹ ਚੋਂ ਕਰ ਲਈ ਤੁਸੀਂ ਇੱਕ ਦੇਖਿਓ ਵੀ ਠੀਕ ਆ ਨਲਾਇਕ ਬੱਚੇ ਹਰੇਕ ਕਲਾਸ 'ਚ ਹੁੰਦੇ ਆ ਨਲਾਇਕ ਇੱਥੇ ਵੀ ਹੈਗੇ ਬੱਚੇ ਪੜ੍ਹਨ ਪੁੜਨ ਤੋਂ ਜਿਹੜੇ ਵਿਚਾਰੇ ਹੈਗੇ ਆ ਦਸਵੀਂ ਦੇ ਜੇਕਰ ਕੱਚੇ ਪੇਪਰਾਂ ਦੀ ਗੱਲ ਕਰਦੇ ਆ ਉਹਦੇ ਵਿੱਚ ਬਹੁਤਾਤ ਦੇ ਵਿੱਚ ਸਾਰੇ ਬੱਚੇ ਪਾਸ ਹੁੰਦੇ ਆ ਇੱਕ ਦੋ ਨੂੰ ਛੱਡ ਕੇ ਕੋਈ ਥੋੜਿਆਂ ਨੰਬਰਾਂ ਨਾਲ ਪਾਸ ਹੋ ਗਿਆ ਕਿ ਜ਼ਿਆਦਾ ਨਾ ਹੋ ਗਿਆ ਜਦੋਂ ਬੋਰਡ ਦੇ ਪੇਪਰ ਆਉਂਦੇ ਆ ਉਹਦੇ ਵਿੱਚ ਫੇਲ ਮਾਤਰਾ ਦੇ ਨਾਲੋਂ ਵੱਧ ਜਿਹੜੀ ਮਾਤਰਾ ਹੁੰਦੀ ਆ ਉਹ ਕੰਪਾਰਟਮੈਂਟ ਦੀ ਆਉਂਦੀ ਆ ਉਹ ਇੱਕ ਗੱਲ ਸਾਨੂੰ ਸਮਝਣ ਵਾਲੀ ਆ ਉਹ ਕਿਸੇ ਦੇ ਖਾਨੇ ਨਹੀਂ ਪੈਂਦੀ ਉਹਦਾ ਇੱਕ ਰੀਜ਼ਨ ਆ ਵੀ ਦਸਵੀਂ ਤੋਂ ਬਾਅਦ ਬੱਚੇ ਨੇ ਜਦੋਂ ਅੱਗੇ ਵਿੱਦਿਆ ਲੈਣ ਲਈ ਸ਼ਹਿਰ ਜਾਂ ਕਿਤੇ ਕਾਲਜ ਜਾਣਾ ਜਾਂ ਉਹਨੇ ਆਪਣਾ ਫਿਊਚਰ ਦੇਖਣਾ ਆ ਉਹਨੇ ਉਹ ਤੋਂ ਬਾਅਦ ਉਹਦਾ ਮਾਇੰਡ ਜਿਹੜਾ ਬਰੋਡ ਮਾਇੰਡ ਹੋਣਾ ਉਹਨੇ ਉਹਨੇ ਓਪਨਲੀ ਚੱਲਣਾ ਵੀ ਮੈਂ ਕਿੱਧਰ ਨੂੰ ਜਾਵਾਂ ਰਸਤਾ ਉਹਨੂੰ ਦਿਸਣਾ
ਹਾਂਜੀ
ਉਹਦੇ ਕੋਲੋਂ ਜ਼ਿੰਦਗੀ ਦੇ ਦੋ ਚਾਰ ਸਾਲ ਹੁੰਦੇ ਆ ਜਿਹਦੇ ਵਿੱਚ ਉਹਨੇ ਆਪਣੀ ਲਾਈਫ ਦੀ ਕੋਈ ਲਾਈਨ ਚੁਣਨੀ ਆ
ਹਾਂਜੀ ਹਾਂਜੀ
ਉਹ ਜਦੋਂ ਕੰਪਾਰਟਮੈਂਟਾਂ ਦੇ ਆ ਦੋ ਚੋ ਸਾਲਾਂ ਦੇ ਵਿੱਚ ਕੰਪਾਰਟਮੈਂਟ ਚ ਰੁਝਾ ਛੱਡਦੇ ਆ ਪਾਸ ਤਾਂ ਕਰਦੇ ਨੀ ਬੱਚੇ ਨੂੰ
ਉਹ ਕਲੀਅਰ ਹੀ ਨਹੀਂ ਹੁੰਦੀ ਜਲਦੀ
ਨਹੀਂ ਉਹ ਕਰਦੇ ਹੀ ਨਹੀਂ ਹੁਣੇ ਹੀ ਨਹੀਂ ਉਹ ਕਿਉਂਕਿ ਉਹ ਇੱਕ ਇੱਕ ਨੀਤੀ ਦੇ ਤਹਿਤ ਕੰਮ ਕੀਤਾ ਜਾਂਦਾ ਵੀ ਇਸ ਜਨਰੇਸ਼ਨ ਨੂੰ ਅਨਪੜ੍ਹਤਾ ਨਾਲ ਜੋੜ ਕੇ ਕਿੱਦਾਂ ਰੱਖਣਾ
ਬਿਲਕੁਲ ਸਹੀ ਗੱਲ ਹੈ
ਉਹੀ ਬੱਚੇ ਮੈਂ ਬਾਹਰਲੀਆਂ ਸਟੇਟਾਂ ਜਿਹੜਾ ਚਲੋ ਫੈਮਲੀਆਂ ਸੀਗੀਆਂ ਆਪਾਂ ਦੁਆਬੇ ਨੂੰ ਸੰਬੰਧ ਰੱਖਦੇ ਸਾਰੀ ਬਹੁਤਾਤ ਦੇ ਵਿੱਚ ਐਨ ਆਰ ਆਈ ਬੰਦੇ ਬੈਠੇ ਆ ਬਾਹਰ ਵਿਦੇਸ਼ਾਂ ਚ ਬਹੁਤ ਬੈਠੇ ਆ ਮੈਂ ਉਹੋ ਜਿਹੇ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਨੂੰ ਸਾਰੀ ਦੈਨ ਕਲਾਸ ਦੇ ਵਿੱਚ ਖੜਾ ਹੀ ਰੱਖਦੇ ਸੀ ਉਹ ਬੰਦੇ ਆ ਕੇ ਬਾਹਰ ਇੰਜੀਨੀਅਰ ਦੀਆਂ ਡਿਗਰੀਆਂ ਕਰ ਗਏ
ਬਿਲਕੁਲ ਸਹੀ ਗੱਲ ਤੁਹਾਡੀ ਬਿਲਕੁਲ ਸਹੀ
ਇੱਥੇ ਆ ਕੇ ਕਿੱਦਾਂ ਪੜ ਗਿਆ ਮੈਂ ਕਹਿੰਦਾ ਉਹਨਾਂ ਦੀ ਲੈਂਗੁਏਜ ਵੀ ਹੈ ਨੀ ਉਹਨਾਂ ਦੀ ਅੰਗਰੇਜ਼ੀ ਅੰਗਰੇਜ਼ੀ ਸਾਡੀ ਮਾਂ ਬੋਲੀ ਵੀ ਹੈ ਨੀ ਉਹ ਪੰਜਾਬੀ ਵਾਲੇ ਪੀੜ ਚੋਂ ਮੈਂ ਛੱਤਰ ਖਾਂਦੇ ਜਵਾਕ ਦੇਖੇ ਸੀ ਉਹ ਬਾਹਰ ਆ ਕੇ ਸਕਸੈਸਫੁਲ ਹੋ ਗਏ ਕਿੱਦਾਂ ਹੋ ਗਏ ਕਿਸਾਨ ਥੋੜੀ ਮਾਰ ਰਿਹਾ ਇਹਦੇ ਨਾਲ ਕਿੰਨੇ ਬੰਦੇ ਕਿੰਨੇ ਘਰ ਜੁੜੇ ਆ ਦੇਖੋ ਤੁਸੀਂ ਰੋਟੀ
ਮਜ਼ਦੂਰ ਵੀ ਬਹੁਤ ਸੁਸਾਇਡ ਕਰਦੇ ਆ
ਹਾਂਜੀ
ਮਜ਼ਦੂਰ ਜਿਹੜੇ ਆ
ਦੇਖੋ ਹੁਣ ਜੇ ਸਬਜ਼ੀ ਆ ਸਬਜ਼ੀ ਜੱਟ ਉਗਾਊਗਾ ਉਹਦੀ ਦੇਖਭਾਲ ਮਜ਼ਦੂਰ ਨੇ ਕਰਨੀ ਆ ਉਹ ਸ਼ਹਿਰ ਲੈ ਕੇ ਮਜ਼ਦੂਰ ਨੇ ਜਾਣੀ ਆ ਮੰਡੀਕਰਨ ਹੋਣਾ ਆ ਮੰਡੀ ਕਰਨ ਦੇ ਵਿੱਚੋਂ ਸਾਡੇ ਜਿਹੜੇ ਮਜ਼ਦੂਰ ਦੂਜੇ ਬੰਦੇ ਜਿਹੜੇ ਆ ਜਿਨ੍ਹਾਂ ਨੇ ਰੇਹੜੀਆਂ ਲਾਉਣੀਆਂ ਆ ਉਹਨੇ ਫਿਰ ਉਹ ਸਮਾਨ ਵੇਚਣਾ ਆ
ਹਾਂਜੀ ਬਿਲਕੁਲ ਜੀ ਕਿਸਾਨ ਉਗਾਊਗਾ ਤਾਂ ਹੀ ਆ ਨਾ
ਦੇਖੋ ਕਿੰਨਾ ਪਰਿਵਾਰ ਪਲਦਾ
ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ
ਹੈਨਾ ਪਰ ਇਹ ਇਹ ਜਿਹੜੇ ਹੁਣ ਸੋਧਾਂ ਦੇ ਨਾਂ ਦੇ ਥੱਲੇ ਜਿੱਦਾਂ ਕੰਪਾਰਟਮੈਂਟਾਂ ਦੇ ਨਾਂ ਦੇ ਥੱਲੇ ਸਾਨੂੰ ਉਧਰੋਂ ਜਿਹੜੀ ਆ ਐਜੂਕੇਸ਼ਨ ਪੱਖ ਤੋਂ ਸਾਨੂੰ ਮਾਰ ਪਾਈ ਪਹਿਲਾਂ ਹਾਂਜੀ ਤੇ ਆਈ ਪੀ ਐਸ ਉਹ ਜਿਹੜੀ ਸਟੇਟ ਇੰਡੀਆ ਦੀ ਸਾਰੇ ਤੋਂ ਨਿਕੰਮੀ ਸਟੇਟ ਮੰਨੀ ਜਾਂਦੀ ਬਿਹਾਰ ਉਹਦੇ ਚੋਂ ਆਈ ਪੀ ਐਸ ਆਫਿਸਰ ਬਣ ਬਣ ਕੇ ਆਉਣ ਪੰਜਾਬ ਚ ਕੀ ਪੰਜਾਬ ਦੇ ਦਿਮਾਗ ਹੀ ਹੈ ਨੀ ਗਾ
ਬਿਲਕੁਲ
ਤੇ ਜਦੋਂ ਮੈਂ ਹਿਸਟਰੀ ਪੜ੍ਹਦਾ ਆ ਪੰਜਾਬ ਦੀ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਫਰਾਂਸ ਤੋਂ ਬੰਦੇ ਉਹਦੀ ਵਜ਼ੀਰੀ ਕਰਦੇ ਸੀ
ਹਾਂਜੀ ਹਾਂਜੀ
ਅਸੀਂ ਜੇ ਦੇਖੀਏ ਵਿਰਾਸਤ ਤਾਂ ਸਾਡੀ ਉਹੀ ਤੁਰੀ ਆਉਂਦੀ ਆ ਉਹ ਗੱਲ ਵੱਖਰੀ ਆ ਕਿ ਹਾਲਾਤ ਨੇ ਸਾਨੂੰ ਮਾਰਤਾ ਸਾਡੇ ਲੱਕ ਤੋੜਤੇ ਕੋਈ ਸਾਡੀਆਂ ਗਲਤੀਆਂ ਕੋਈ ਨਲਾਇਕੀਆਂ ਵੀ ਕਹਿ ਸਕਦੇ ਆ ਹੈਨਾ ਸੋ ਹਾਂਜੀ ਤੁਸੀਂ ਹੋਰ ਇਹਦੇ ਬਾਰੇ ਕੋਈ ਆਪਣੀ ਦਿਓ ਵਿਊ ਫਿਰ ਸਾਨੂੰ
ਬਾਕੀ ਬਹੁਤ ਵਧੀਆ ਮੈਨੂੰ ਲੱਗਾ ਵੀ ਤੁਸੀਂ ਇੱਕ ਧਾਰਮਿਕ ਮਸਲੇ ਦੇ ਨਾਲ ਨਾਲ ਜਿੱਥੇ ਆਪਾਂ ਧਾਰਮਿਕ ਮਸਲੇ ਦੀ ਤੁਸੀਂ ਗੱਲ ਕਰਦੇ ਆਪਣੇ ਪ੍ਰੋਗਰਾਮ ਚ ਅੱਜ ਇਹ ਮੈਨੂੰ ਬਹੁਤ ਵਧੀਆ ਲੱਗਾ ਵੀ ਤੁਸੀਂ ਜਿਹੜੇ ਸਮਾਜਿਕ ਮੁੱਦੇ ਆ
ਹਾਂਜੀ ਹਾਂਜੀ ਹਾਂਜੀ
ਪੰਡਿਤ ਜੀ ਉਹਨਾਂ ਦੀ ਵੀ ਗੱਲ ਕਰੇ ਮੈਨੂੰ ਖੁਸ਼ੀ ਇਸ ਗੱਲ ਦੀ ਆ
ਹਾਂਜੀ ਹਾਂਜੀ
ਮੈਂ ਹੁਣੇ ਟਿਊਨ ਇਨ ਕੀਤਾ ਰੇਡੀਓ
ਥੋੜਾ ਜਿਆਦਾ ਹੋਵੇ ਨਾ ਜਿੰਨੀ ਉਂਗਲੀ ਚੱਕਣੀ ਹੁੰਦੀ ਆ ਉਹ ਤਾਂ ਜਾਣ ਕੇ ਜੀ ਉਹ ਕਹਿੰਦੇ ਆ ਉਹਨਾਂ ਨੂੰ ਉਹ ਫਿਰ ਹਨਾ ਵੀ ਗੱਲ ਨੀ ਕਰਨੀ ਚਾਹੁੰਦੇ ਕਿਸੇ ਨਾਲ ਤਾਂ ਜੀ ਉਹ ਲਾਈਵ ਉਹ ਤਾਂ ਜਾਣ ਕੇ ਫਿਰ ਕਾਲ ਨੀ ਲੈਂਦੇ
ਨਹੀਂ
ਠੀਕ ਹੈ ਜੀ ਸਾਰਿਆਂ ਦੇ ਨਾਲ ਹੀ ਆ ਬਾਬਾ ਸੁੱਖ ਰੱਖੇ ਚੜ੍ਹਦੀ ਕਲਾ ਰੱਖੇ ਪੰਜਾਬ ਵਾਲਿਆਂ ਨੂੰ ਹੌਸਲਾ ਦਈਏ ਰਲ ਮਿਲ ਕੇ ਜੀ
ਬਿਲਕੁਲ ਬਿਲਕੁਲ ਬਹੁਤ ਚੰਗਾ ਲੱਗਾ ਬਹੁਤ ਵਧੀਆ ਜੀ
ਥੈਂਕ ਯੂ ਭਾਜੀ
ਓਕੇ
ਹਾਂਜੀ ਹਾਂਜੀ ਬਿਲਕੁਲ ਜੀ ਇਹ ਸੀਗੇ ਆਪਣੇ ਸਰੋਤੇ ਸਾਡੇ ਨਾਲ ਹਮੇਸ਼ਾ ਤੋਂ ਹੀ ਸਾਡਾ ਸਹਿਯੋਗ ਦਿੰਦੇ ਨੇ ਬਹੁਤ ਵਧੀਆ ਸੁਝਾਅ ਵੀ ਦਿੰਦੇ ਰਹਿੰਦੇ ਨੇ ਤੇ ਬਕਾਇਦਾ ਜੀ ਜਿਹੜਾ ਧਰਮ ਦਾ ਤੇ ਸਮਾਜ ਦਾ ਬੜਾ ਗੂੜਾ ਸੰਬੰਧ ਆ ਤੇ ਜੋ ਸਮਾਜ ਵਿੱਚ ਹੁੰਦਾ ਆ ਜੇ ਉਸ ਨੂੰ ਅਸੀਂ ਨਹੀਂ ਜੇ ਉਸ ਨੂੰ ਅਸੀਂ ਅੱਖੋਂ ਪਰੋਖੇ ਕਰ ਦਿੱਤਾ ਤਾਂ ਧਰਮੀ ਵੀ ਕਹਾਉਣ ਦੇ ਅਸੀਂ ਹੱਕਦਾਰ ਨਹੀਂ ਆ ਤੇ ਉਹ ਧਰਮ ਵੀ ਕੋਈ ਧਰਮ ਨਹੀਂ ਹੈਗਾ ਜਿਹੜਾ ਜਿਹੜਾ ਆਪਣੇ ਜਿਹੜੇ ਲੋਕਾਂ ਦੇ ਜਿਹੜੇ ਮੁੱਢਲੇ ਹੱਕ ਨੇ ਜੇ ਉਹਨਾਂ ਨੂੰ ਨਾ ਬਚਾ ਸਕਿਆ ਤੇ ਉਹ ਧਾਰਮਿਕ ਆਗੂ ਵੀ ਕੋਈ ਮਾਇਨੇ ਨਹੀਂ ਰੱਖਦੇ ਜਿਹੜੇ ਇਸ ਸਮੇਂ ਮੁਸੀਬਤ ਦੇ ਸਮੇਂ ਆਪਣੇ ਲੋਕਾਂ ਦੇ ਵਿੱਚ ਨਾ ਆ ਕੇ ਖੜੇ ਹੋਣ ਤੇ ਉਹ ਰਾਜਸੀ ਆਗੂ ਵੀ ਕੋਈ ਮਾਇਨੇ ਨਹੀਂ ਰੱਖਦੇ ਜਿਹੜੇ ਲੋਕਾਂ ਦਾ ਸਹੀ ਟਾਈਮ ਤੇ ਸਾਥ ਨਾ ਦੇ ਸਕਣ ਇਹ ਬੜਾ ਵੱਡਾ ਬਦਲਾਅ ਇਹ ਕਿਉਂਕਿ ਜਿਹੜੇ ਅਸੀਂ ਦੇਖਦੇ ਹਾਂ ਜੋ ਇਕੱਠ ਹੁੰਦਾ ਤੇ ਜੋ ਸਰੋਤਿਆਂ ਦੇ ਵਿਚਾਰ ਨੇ ਤੇ ਜਿਸ ਕਿਸਮ ਦੇ ਲੋਕ ਸੋਰੀ ਮਾਫ਼ ਕਰਨਾ ਜੀ ਇਹ ਥੋੜਾ ਲਫ਼ਜ ਵਰਤਿਆ ਬਈ ਜਿਵੇਂ ਸਾਰੇ ਦੇ ਸਾਰੇ ਲੋਕ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਇਸ ਵਿੱਚ ਇਕੱਠੇ ਹੋ ਰਹੇ ਨੇ ਇਹ ਵਾਕਈ ਇੱਕ ਦਿਨ
ਤੁਹਾਡੇ ਨਾਲ ਇੱਕ ਹੋਰ ਗੱਲ ਹੀ ਸਾਂਝੀ ਕਰਦਾ ਮੈਂ ਹੁਣੇ ਹੀ ਮੈਨੂੰ ਇੱਕ ਅਪਡੇਟ ਹੋਈ ਮੇਰੇ ਨਾਲ
ਠੀਕ ਜੀ
ਵੀ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਪੱਬਾਂ ਭਰ ਹੋਇਆ ਕਹਿੰਦਾ ਵੀ ਸੈਂਟਰ ਨਾਲ ਕੋਈ ਜਾਰੀ ਨੀ ਰੱਖਣੀ ਜਿੰਨਾ ਚਿਰ ਪਹਿਲਾਂ ਕਹੀ ਜਾਂਦਾ ਸੀ ਅਸੀਂ ਪੜਿਆ ਨੀ
ਉਹ ਪਤਾ ਉਹ ਜਿਹੜੀ ਇੱਕ ਕਵਿਤਾ ਜੀ ਸ਼ੇਅਰ ਕੀਤੀ ਸੀ ਭਾਰਤੀ ਜੀ ਉਹਨਾਂ ਨੇ ਸ਼ੇਅਰ ਕੀਤੀ ਸੀ ਉਹ ਵਧੀਆ ਸੀ ਬੰਦੇ ਦੀ ਲਿਖੀ ਹੋਈ ਉਹਨੇ ਇਹੀ ਗੱਲ ਲਿਖੀ ਸੀ ਵੀ ਜਦੋਂ ਲੋਕੀ ਇਕੱਠੇ ਹੁੰਦੇ ਆ ਨਾ ਫਿਰ ਸਰਕਾਰਾਂ ਹਿੱਲਦੀਆਂ ਫਿਰ ਸਾਰਾ ਕੁਛ ਹਿੱਲਦਾ ਆ ਫਿਰ ਸਾਰਾ
ਹੁਣ ਇਹ ਵੀ ਬਾਦਲ ਬੰਗਲੇ ਚੋਂ ਬਾਹਰ ਨਿਕਲੇ
ਬਸ ਬਸ ਕੈਪਟਨ ਵੀ ਬਾਹਰ ਆਉਣਾ
ਹੁਣ ਸਾਰੇ ਆਉਣਗੇ ਪਹਿਲਾਂ ਕੋਈ ਨੀ ਪੜਿਆ
ਹਾਂਜੀ ਹਾਂਜੀ ਮੈਂ ਦੇਖਦਾ ਜੇ ਹੋਵੇ ਤਾਂ ਜੀ
ਹਾਂਜੀ ਖੈਰ ਤੁਸੀਂ ਦੇਖੋ ਤੇ ਬਾਕੀ ਜਿਹੜੀ ਗੱਲ ਹੈ ਜੀ ਦੇਖੋ ਆਪਾਂ ਸਾਰੇ ਪੰਜਾਬ ਨਾਲ ਜੁੜੇ ਹਾਂ ਧਰਮਾਂ ਤੋਂ ਉੱਤੇ ਉੱਠ ਕੇ ਗੱਲ ਕਰੀਏ ਪੰਜਾਬ ਇਕੱਲਾ ਜਿਹੜਾ ਜੱਟਾਂ ਦਾ ਜ਼ਿਮੀਂਦਾਰਾਂ ਦਾ ਜਾਂ ਕਿਸਾਨਾਂ ਦਾ ਜਾਂ ਸਿੱਖਾਂ ਦਾ ਨਹੀਂ ਪੰਜਾਬ ਸਾਰਿਆਂ ਦਾ ਜਿਹੜਾ ਵੀ ਉਸ ਪੰਜਾਬ ਨੂੰ ਬਿਲੋਂਗ ਕਰਦਾ ਉਹ ਹਰੇਕ ਦਾ ਪੰਜਾਬ ਆ ਔਰ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਨਾ ਤੇ ਮੂੰਹ ਐਵੇਂ ਜੱਪਾਂ ਨਾਲ ਲਾ ਲਿਆ ਕਰੋ ਯਾਰ ਮੂੰਹ ਨੂੰ ਜਿੰਦੇ ਨਾਲ ਲਾ ਲਿਆ ਕਰੋ ਥੋੜ੍ਹਾ ਜਿਹਾ ਬੋਲਿਆ ਕਰੋ ਜਿੰਨਾ ਕੁ ਵੀ ਮਾੜਾ ਮੋਟਾ ਆਪਣੇ ਪੇਜ 'ਤੇ ਕੋਈ ਪੋਸਟ ਲਿਖ ਕੇ ਚਾਰ ਅੱਖਰ ਪਾ ਦਿੱਤੇ ਵੀ ਮੈਂ ਤੁਸੀਂ ਅਕਸਰ ਪਲੇ ਤਾਂ ਜੰਮੇ ਉੱਥੇ ਹੀ ਆ ਉਸੇ ਮਿੱਟੀ 'ਚ ਖੇਡੇ ਹਾਂ ਖਾਣਾ ਪਾਣੀ ਤਾਂ ਉਸੇ ਮਿੱਟੀ ਨੇ ਦਿੱਤਾ ਤੁਹਾਨੂੰ ਤਾਂ ਜੋ ਪਰਵਰਿਸ਼ ਹੋਈ ਤੁਹਾਡੀ ਹੁਣ ਇਹ ਨਾ ਕਹਿ ਦਿਓ ਭਾਈ ਅਸੀਂ ਤਾਂ ਮਾਂ ਦਾ ਦੁੱਧ ਚੁੰਕੇ ਭੱਡੇ ਹੋਏ ਹਾਂ ਭਰਾਵਾ ਮਾਂ ਦਾ ਦੁੱਧ ਵੀ ਤਾਂ ਹੀ ਮਿਲਿਆ ਜੇ ਮਾਂ ਨੇ ਕੁਛ ਖੁਰਾਕ ਉਹ ਧਰਤੀ ਤੋਂ ਲਈ ਹੈ ਖੈਰ ਕਈ ਗੱਲਾਂ ਜਿਹੜੀਆਂ ਆਪਣੇ ਆਪ ਦੇ ਵਿੱਚ ਪੰਜਾਬ ਦਾ ਇਤਿਹਾਸ ਪੰਜਾਬ ਦੀ ਹਿਸਟਰੀ ਪੰਜਾਬ ਦੇ ਲੋਕ ਪੰਜਾਬ ਦੀ ਸੱਭਿਅਤਾ ਜਿਹੜੀ ਹੈ ਉਹ ਭਾਈ ਖਤਮ ਹੋਜੂ ਉਹ ਮਰਜੂ ਉਹ ਜੇ ਅਸੀਂ ਨਾ ਸੰਭਲੇ ਜੇ ਅਸੀਂ ਨਾ ਅੱਜ ਵੀ ਅਸੀਂ ਹੈ ਨਾ ਸਰਾਣੇ ਥੱਲਿਓਂ ਵਾਹ ਨਾ ਕੱਢੀ ਤਾਂ ਤੁਹਾਨੂੰ ਤਬਾਹ ਕੀਤਾ ਜਾਵੇਗਾ ਕਦੀ ਪਾਣੀਆਂ ਦਾ ਹੱਲ ਪਾਣੀ ਖੋਲਿਆ ਤੁਹਾਡੇ ਕਦੀ ਕੁਛ ਠੀਕ ਹੈ ਜੀ ਪਿਛਲੇ ਹਫ਼ਤੇ ਜਿਹੜੀ ਅਸੀਂ ਗੱਲ ਕੀਤੀ ਸੀ ਸਮੇਤ ਸਿੰਘ ਸੈਣੀ 'ਤੇ ਪ੍ਰੋਗਰਾਮ ਕਰਕੇ ਗਏ ਅਗਲਿਆਂ ਨੇ ਆਪਣਾ ਪੁੱਤ ਬਚਾ ਲਿਆ ਕਿ ਨਹੀਂ ਬਚਾ ਲਿਆ ਕਿ ਨਹੀਂ ਜੀ ਪੁੱਤ ਹਾਂਜੀ ਹੈ ਨਾ ਸੋ ਇਹ ਹੁੰਦੀ ਹੈ ਰਾਜਨੀਤੀ ਇਹ ਕਰਦੇ ਇੱਦਾਂ ਹਾਂਜੀ ਸੋ ਲਓ ਜੀ ਇਹ ਕਹਿੰਦੇ ਵੀ ਇਹ ਲਿਖੀ ਹੋਈ ਆ ਕਵਿਤਾ ਜਿਹੜੀ ਆ ਤਾਵੇ 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 ਹਾਕਮ ਬਦਲ ਗਏ ਕੀ ਕਰੀਏ ਸਮਝ ਨਾ ਆਵੇ ਬਾਪੂ ਦੇ ਬਿਆਨ ਹੋਰ ਨੇ ਪੁੱਤ ਹੋਰ ਕਹੀ ਕੁਝ ਜਾਵੇ ਕੋਈ ਬਾਦਲਾਂ ਤੇ ਪੂਰੀ ਟੁੱਕਦੀ ਹੈ ਹਾਂਜੀ ਕਹਿੰਦੇ ਬਾਪੂ ਦੇ ਬਿਆਨ ਹੋਰ ਨੇ ਪੁੱਤ ਹੋਰ ਵੀ ਕਹੀ ਕੁਝ ਜਾਵੇ ਕਿਰਤੀ ਦੀ ਬੀਨ ਸੁਣ ਕੇ ਮੇਰੀ ਮਹਿਲਾਂ ਚੋਂ ਹਾਂਜੀ ਇਹ ਮੈਨੂੰ ਲੱਗਦਾ ਬਾਦਲ ਛੋਟੀ ਜਿਹੜੀ ਸਿਮਰਤ ਬਾਦਲ ਹੈ ਉਹਦੇ ਵੱਲ ਨੂੰ ਲੈ ਗਿਆ ਵੀ ਪਹਿਲਾਂ ਪਾਉਂਦੀ ਆਵੇ ਹਾਂਜੀ ਤੇ ਅੱਗੇ ਕਹਿੰਦੇ ਜ਼ਿੰਦਗੀ ਕਿਰਤੀ ਦੀ ਬੀਨ ਸੁਣ ਕੇ ਮੋਤੀ ਮਹਿਲਾਂ ਦੇ ਆਵੇ ਇਹ ਕੈਪਟਨ ਤੇ ਚੱਲ ਗਈ ਜੀ ਹਾਂਜੀ ਕਿਰਤਾਂ ਦੇ ਰਾਖੇ ਜਾਗ ਪਏ ਹੁਣ ਕਿਹੜਾ ਝੂਠ ਚਲਾਵੇ ਲਾਰੇ ਹੁਣ ਨਹੀਂ ਪੁੱਗਣੇ ਨਹੀਂ ਚੱਲਣੇ ਤੇਰੇ ਪੁਚਲਾਵੇ ਵੀ ਜਿਹੜੇ ਤੁਸੀਂ ਰਾਜਨੀਤੀਆਂ ਖੇਡਦੇ ਹੋ ਸੋ ਦੇਖੋ ਜੀ ਜਦੋਂ ਲੋਕ ਜਾਗਣ ਇਹਨਾਂ ਨੂੰ ਲੱਗਦਾ ਸੀ ਅਸੀਂ ਸ਼ਾਇਦ ਇੱਦਾਂ ਹੀ ਇਹਨਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਜ਼ਹਿਰ ਦੇ ਕੇ ਇਹਨਾਂ ਨੂੰ ਇੱਦਾਂ ਖਤਮ ਕਰ ਦੇਣਾ ਪਰ ਜੇ ਕੌਮ ਦੇ ਜੜ੍ਹਾਂ ਦੇ ਵਿੱਚ ਪਹਿਲਾਂ ਹੀ ਕ੍ਰਾਂਤੀ ਦਾ ਬੀਜ ਪਾਇਆ ਹੋਵੇ ਜਿਹਦੀ ਬੁਨਿਆਦ ਹੀ ਉਸ ਬੀਜ ਤੋਂ ਹੋਈ ਹੋਵੇ ਉਹ ਕੌਮਾਂ ਕਦੇ ਆਪਣੇ ਸੰਘਰਸ਼ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੀਆਂ ਸਮਾਂ ਬਦਲਦਾ ਰਹਿੰਦਾ ਹੈ ਟਾਈਮ ਬਦਲਦਾ ਰਹਿੰਦਾ ਹੈ ਵਕਤ ਬਦਲਦਾ ਰਹਿੰਦਾ ਹੈ ਸੰਘਰਸ਼ਾਂ ਦਾ ਰੂਪ ਰੇਖਾ ਬਦਲਦੀ ਰਹਿੰਦੀ ਹੈ ਪਰ ਆਪਣੇ ਹੱਕਾਂ ਲਈ ਜੂਝਣ ਵਾਲੇ ਰਾਹ ਨਵੇਂ ਕੱਢਦੇ ਰਹਿੰਦੇ ਨੇ ਨਵੇਂ ਪਹਿ ਤੇ ਚੱਲਦੇ ਰਹਿੰਦੇ ਨੇ ਆਪਣੀਆਂ ਜਿਹੜੀਆਂ ਸੋਚ ਆ ਇਨਕਲਾਬੀ ਸੋਚਾਂ ਨੂੰ ਹਮੇਸ਼ਾ ਜ਼ਿੰਦਾ ਰੱਖਦੇ ਨੇ ਉਹਨਾਂ ਲੋਕਾਂ ਨੂੰ ਸਲਾਮ ਹੈ ਤੇ ਜਿਹੜੇ ਅੱਜ ਵੀ ਘਰਾੜੇ ਮਾਰਦੇ ਨੇ ਸੁੱਤੇ ਪਏ ਨੇ ਉਹਨਾਂ ਨੂੰ ਲੱਖ ਲਾਣਤਾਂ ਨੇ ਸੋ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰੀਏ ਜੀ ਤੇ ਕਿਉਂਕਿ ਵਕਤ ਜਿਹੜਾ ਹੈ ਉਹ ਆਪਣੀ ਮੰਜ਼ਿਲ ਵੱਲ ਪਹੁੰਚ ਚੁੱਕਾ ਹੈ ਕਿਸੇ ਨੂੰ ਗੱਲਾਂ ਚੰਗੀਆਂ ਲੱਗਣੀਆਂ ਕਈਆਂ ਨੂੰ ਮਾੜੀਆਂ ਲੱਗਣੀਆਂ ਜਿਹਨਾਂ ਨੂੰ ਚੰਗੀਆਂ ਲੱਗੀਆਂ ਪਰ ਜਿਹਨਾਂ ਨੂੰ ਮਾੜੀਆਂ ਲੱਗੀਆਂ ਗੁਰੂ ਰੱਖ ਆਪਣੇ ਆਪ ਨੂੰ ਥੋੜ੍ਹਾ ਜਿਹਾ ਹੋਰ ਆਪਣੇ ਨਾਲ ਆਪਣੇ ਵਿਰਸੇ ਵੱਲ ਨੂੰ ਜੋੜੋ ਤਦ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਿਸ ਮਿੱਟੀ ਦੇ ਜਾਏ ਹੋ ਕਿਸ ਮਿੱਟੀ ਦੇ ਵਰਸੋਏ ਹੋ ਕਿਸ ਮਿੱਟੀ ਦੇ ਵਿੱਚ ਤੁਹਾਡੀਆਂ ਜੜ੍ਹਾਂ ਨੇ ਅਤੇ ਤੁਸੀਂ ਕੀ ਹੋ ਤੁਹਾਡੀ ਹੋਂਦ ਕੀ ਹੈ ਜਿੰਨਾ ਚਿਰ ਅਸੀਂ ਆਪਣੀ ਹੋਂਦ ਦੀ ਗੱਲ ਨਹੀਂ ਕਰਦੇ ਹੋਂਦ ਨੂੰ ਪਹਿਚਾਣਦੇ ਨਹੀਂ ਓਨਾ ਚਿਰ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਜੋ ਮਰਜ਼ੀ ਹੋ ਤੁਹਾਨੂੰ ਘਰਦਿਆਂ ਨੇ ਵੀ ਨਹੀਂ ਪੁੱਛਣਾ ਅਤੇ ਮੈਂ ਹੈਰਾਨ ਹੁੰਦਾ ਉਹਨਾਂ ਲੀਡਰਾਂ 'ਤੇ ਉਹਨਾਂ 'ਤੇ ਜਿਹੜੇ ਹਮੇਸ਼ਾ ਹੀ ਕਹਿੰਦੇ ਅਸੀਂ ਉਹ ਕਰਤਾ ਸੀ ਆਹ ਕਰਤਾ ਅੱਜ ਉਹਨਾਂ ਦੀ ਜ਼ਬਾਨ ਨੂੰ ਜਿੰਦੇ ਕਿਉਂ ਲੱਗ ਗਏ ਉਹ ਜਿੰਦੇ ਖੋਲੋ ਖੋਲੋ ਜਿੰਦੇ ਨਾਰਾ ਮਾਰੋ ਕਿਤੇ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਪਲਾਈਏ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤਾਂ ਫਸਲਿਟ ਹੋ ਗਿਆ ਚੱਟਾ ਵੇ ਕੀ ਸੁਣਦੀ ਬੈਰੀ ਸਦਰਾ ਕਾਇਮ ਰੁੰਡੀ ਸੱਜ ਲਕੋ